ਰਾਮਜੀ ਜੀ, ਉਹ ਅਖਾਣ ਤੁਸੀਂ ਬੜਾ ਅਰਲਾ ਸੁਣਾਇਆ ਸੀ।
ਉਹ ਜੀ, ਅਖਾਣ ਜ਼ਿੰਦਗੀ ਦੇ ਵਿੱਚ ਮਲਿਕ ਸਾਹਿਬ ਜਿੰਨੇ ਵੀ ਸਾਡੇ ਮੁਆਸ਼ਰੇ 'ਚ ਪੰਜਾਬ ਦੇ ਰਹਿਣ ਸਹਿਣ ਅਤੇ ਇਹਦੀ ਸਕਾਫਤ ਦੇ ਵਿੱਚ ਜਿੰਨੇ ਅਖਾਣ ਹੋਏ ਨਾ, ਉਹਦੇ ਮਗਰ ਇੱਕ ਸਟੋਰੀ ਅਤੇ ਇੱਕ ਸਬਕ ਹੋਇਆ। ਵੇਖੋ ਨਾ, ਜਦੋਂ ਨੂੰਹ ਕੁਆਰੀ ਸੱਸ ਗਲੀਆਂ ਉੱਤੋਂ ਵਾਰੀ,
ਵਾਹ,
ਜਦੋਂ ਨੂੰਹ ਆਈ ਬੂਹੇ ਸੱਸ ਡੁੱਬਣ ਲੱਗੀ ਖੂਹੇ,
ਵਾਹ,
ਹੈ ਜੀ। ਇਹ ਦੇਖੋ, ਇਹ ਸੱਸ ਨੂੰਹ ਦੀ ਲੜਾਈ ਅਤੇ ਉਹਦੀ ਜੱਗ ਦੇ ਵਿੱਚ ਵਸੇਬਾ ਅਤੇ ਉਹਦੇ ਹਕੂਕ ਦਾ ਝਗੜਾ ਇਹ ਚੱਲਦਾ ਰਹਿੰਦਾ। ਜੇ ਕੋਈ ਸਾਡੇ ਦਾਨੇ ਆਖ ਗਏ ਨੇ ਕਿ ਮਰਦ ਬਾਤੇ, ਫਾਰਸੀ 'ਚ ਨਾ ਤਾ ਮਰਦ ਦਾ ਸੁਖਨ ਗੁਫਤਾ ਬਾਸ਼ੁਦ ਹੈ, ਬੋ ਹੁਨਰ ਨੌਫਤਾ ਬਾਸ਼ੁਦ, ਇਸੇ ਤਰ੍ਹਾਂ ਸਾਡੇ ਦਾਨੇ ਕਹਿ ਗਏ ਨੇ ਕਿ ਮਰਦ ਬਾਤੇ ਅਤੇ ਕੁੱਤਾ ਰਾਤੇ ਅਤੇ ਘੋੜਾ ਸਾਤੇ।
ਵਾਹ,
ਜਿੰਨਾ ਚਿਰ ਮਰਦ ਗੱਲ ਨਾ ਕਰੇ ਉਹਦੀ ਪਛਾਣ ਨਹੀਂ ਹੁੰਦੀ ਕਿ ਕਿੰਨੇ ਮੁੱਲ
ਕਹਿੰਦਾ ਹੈ।
ਹਾਂ,
ਠੀਕ ਹੈ।
ਅਤੇ ਕੁੱਤਾ ਉਹ ਹੀ ਹੁੰਦਾ ਹੈ ਦਿਨੇ ਤਾਂ ਭਾਵੇਂ ਨਾ ਵੱਢੇ ਅਤੇ ਰਾਤ ਨੂੰ ਰਾਖੀ ਕਰੇ,
ਠੀਕ ਹੈ।
ਹਾਂਜੀ, ਉਹ ਕੁੱਤਾ ਤਾਂ ਭੈੜਾ ਹੋਇਆ ਨਾ, ਰਾਤ ਨੂੰ ਸੌਂ ਰਹਿਣਾ, ਸਵੇਰੇ ਜਿਹੜਾ ਪ੍ਰਾਹੁਣਾ ਆਉਣਾ ਉਹਦੇ ਟਾਕੀਆਂ ਲਾਈਆਂ ਹੈ ਜੀ।
ਅੱਛਾ,
ਅਤੇ ਘੋੜਾ ਸਾਤੇ, ਘੋੜੇ ਦੀਆਂ ਹੁੰਦੀਆਂ ਚਾਰ ਕਿਸਮਾਂ। ਸ਼ਬ ਕੋਰ ਇੱਕ ਤਾਂ ਹੈ ਨਾ, ਨਾ ਸ਼ਬ ਕੋਰ ਹੁੰਦਾ, ਰਾਤ ਨੂੰ ਨਰਾਤਾ ਹੋ ਜਾਣਾ,
ਨਰਾਤਾ ਹੋ ਜਾਂਦਾ।
ਮੂੰਹ ਜ਼ੋਰ, ਕੰਮ ਚੋਰ ਅਤੇ ਕੰਮ ਖੋਰ, ਚਾਰੇ ਕਿਸਮਾਂ ਹੁੰਦੀਆਂ ਘੋੜਿਆਂ ਦੀਆਂ। ਇਹ ਘੋੜਾ ਜਿੰਨਾ ਚਿਰ ਸੱਤ ਦਿਨ ਘਰ ਨਾ ਬੰਦਾ ਰੱਖੇ, ਉਹਨਾਂ ਚਿਰ ਇਹਦੀ ਪਛਾਣ ਨਹੀਂ ਹੁੰਦੀ,
ਠੀਕ ਹੈ।
ਇੱਕ ਤਾਂ ਬਾਬੇ ਵਾਰਿਸ ਸ਼ਾਹ ਹੋਰਾਂ ਸ਼ੇਰ 'ਚ ਫਰਮਾਇਆ, ਘੋੜੇ ਖਾਣ ਖੱਟਣ ਕਰਾ ਮਾਤ ਦੱਸਣ, ਅੱਖੀਂ ਵਹਿੰਦਿਆਂ ਜਾਣ ਵਿੱਚ ਪਲਾਂ ਦੇ ਨੀ, ਧਾੜੇ ਮਾਰਦੇ ਜਾ ਦੁਪਹਿਰ ਵੇਲੇ, ਪਾਣੀ ਆ ਪੀਂਦੇ ਮੁੜ ਸਰਾਂ ਦੇ।
ਵਾਹ ਰੇ ਵਾਹ।
ਇੱਕ ਪਿੰਡ ਦਾ ਜ਼ਿਮੀਂਦਾਰ ਸੀ ਅਤੇ ਘੋੜੀ ਵੇਚਣ ਲੈ ਗਿਆ। ਘੋੜੀ ਸੀ ਬੜੀ ਲਿੱਸੀ, ਐਸੀ ਲਿੱਸੀ ਕਿ ਮੀਂਹ ਪੈਣਾ ਅਤੇ ਘੋੜੀ 'ਤੇ ਖਲੋ ਜਾਣਾ, ਟੋਇਆਂ ਟਿੱਬਿਆਂ ਵਾਲੀ ਘੋੜੀ। ਉਹਨੂੰ ਹੁਣ ਤਜਵੀਜ਼ ਸੋਚੇ, ਜਿਹੜਾ ਕੋਈ ਗਾਹਕ ਆਵੇ ਉਹ ਵੇਖ ਕੇ ਚਲੇ ਜਾਓ, ਉਹ ਐਂ ਜੀ ਕੋਈ ਡਾਕਟਰੀ ਸਿੱਖਣ ਵਾਲਾ ਕੈਲੰਡਰ ਲਾਇਆ ਹੁੰਦਾ ਨਾ ਮੁੰਡਿਆਂ ਸੇਵੀਆਂ ਦੀ ਘੋੜੀ ਕੇ। ਉਹ ਜਨਾਬ ਉਹਨੇ ਕੀਤਾ, ਉਹ ਰੁਪਈਏ ਦੋ ਰੁਪਈਆਂ ਦੀ ਮਾਇਆ ਪਕਾ ਕੇ ਅਤੇ ਘੋੜੀ ਨੂੰ ਲਾ ਦਿੱਤੀ। ਘੋੜੀ ਆਕੜ ਗਈ, ਹੁਣ ਮਾਇਆ ਜੋ ਲੱਗ ਗਈ। ਹੁਣ ਲੈਣ ਵਾਲਾ ਵੀ ਉਹੋ ਜਿਹਾ ਆਇਆ, ਉਹਨੇ ਘੋੜੀ 'ਤੇ ਹੱਥ ਹੁੱਥ ਫੇਰਿਆ, ਕਹਿ ਲਗਾ ਜੀ ਇਹਦਾ ਮੁੱਲ, ਕਹਿ ਲਗਾ ਜੀ 80 ਰੁਪਈਏ। ਕਹਿ ਲਗਾ ਯਾਰ, 80 ਦੇਣ ਨੂੰ ਤਾਂ ਦੇ ਦਿੰਦੇ, ਤੂੰ ਅਬਰਕ ਨਹੀਂ ਲਾਇਆ ਉੱਤੇ,
ਆ ਚਮਕੀ ਨਹੀਂ ਹੈ, ਚਮਕਦੀ ਤਾਂ ਹਾਂ,
ਮਾਇਆ ਤਾਂ ਲੱਗੀ ਆ, ਅਬਰਕ ਨਹੀਂ ਲੱਗਾ, ਇਹ ਉਹ ਦੱਸ ਗਿਆ ਨਾ।
ਹਾਂਜੀ,
ਇੱਕ ਬੰਦਾ ਸੀ ਇੱਥੋਂ ਗਿਆ ਲੰਡਨ 'ਚ, ਨਾਲ ਉਹਦਾ ਲੜਕਾ 15-20 ਸਾਲਾਂ ਦਾ ਮੁੰਡਾ, ਅਤੇ ਦੋਵੇਂ ਪਿਓ ਪੁੱਤ ਸਿਨੇਮਾ ਪੈ ਵੇਖਣ, ਅਤੇ ਉਹਨੇ ਆਖਿਆ ਮੈਂ ਭਾਈਆ ਕਿਤੇ ਪਿਸ਼ਾਬ ਕਰਨਾ। ਉਹਨੇ ਆਖਿਆ ਪੁੱਤ ਇੱਥੇ ਸੱਜੇ ਖੱਬੇ ਬਥੇਰੇ,
ਕਿਤੇ ਚਲਾ ਜਾ ਬੜੀ ਥਾਂ।
ਆ ਉਹ ਜਿਸਲੇ ਆਇਆ ਨਾ ਪਿਸ਼ਾਬ ਕਰਕੇ ਤਾਂ ਦੋਹਰਾ ਹੋਇਆ, ਉਹ ਮੈਂ ਮਰ ਗਿਆ, ਮੈਨੂੰ ਸਿੱਧੀਆਂ ਕਰੋ, ਉਹ ਮੈਨੂੰ ਸਿੱਧੀਆਂ ਕਰੋ, ਤਾਂ ਹੋਇਆ ਜਾਵੇ ਨਾ, ਬਥੇਰਾ ਜ਼ੋਰ ਲਾਵੇ। ਹੁਣ ਉਹ ਡਰ ਗਿਆ ਬੰਦਾ ਵੀ ਗਰੀਬ ਦਾ, ਵੇਖੋ ਜਵਾਨ ਪੁੱਤ ਖੰਮੀ ਕੀ
ਬਲੈ।
ਉਹਨੇ ਸ਼ੀਸ਼ੇ ਚੁੱਕਿਆ, ਡਾਕਟਰ ਕੋਲ ਲੈ ਗਿਆ, ਭਜਾ ਭਾਈ ਡਾਕਟਰ ਸਾਹ ਚੜਿਆ, ਡਾਕਟਰ ਨੇ ਉਹਨੂੰ ਅੰਦਰ ਲਟਾਇਆ, ਲਟੋਇਆ ਸਾਰਿਆਂ ਨੂੰ ਬਾਹਰ ਕੱਢਤਾ, 5 ਮਿੰਟ ਦੇ ਬਾਅਦ ਦੋ ਮਿੰਟ ਦੇ ਬਾਅਦ ਮੁੰਡਾ ਠੀਕ ਠਾਕ ਅੰਦਰ ਆ ਗਿਆ। ਉਹ ਬੜੇ ਖੁਸ਼ ਹੋਏ, ਉਹਨੂੰ ਰੁਪਈਆ 100 ਦਿੱਤਾ ਕੱਢ ਕੇ ਡਾਕਟਰ ਨੂੰ, ਕਿ ਜੀ ਬੜੀ ਮਿਹਰਬਾਨੀ ਮਹਾਰਾਜ ਜੀ, ਇਹ ਦੱਸੋ ਇਹਨੂੰ ਬਿਮਾਰੀ ਕੀ ਸੀ। ਕਹਿਣ ਲੱਗਾ ਬਿਮਾਰੀ ਇਹਨੂੰ ਕੋਈ ਨਹੀਂ, ਇਹਨੇ ਕੋਟ ਦੇ ਬਟਨ ਪਤਲੂਨ ਨਾਲ ਮੇਲੇ ਸਨ, ਰੋਂਦਾ ਬਿਮਾਰੀ ਹੈ।
ਅੱਛਾ ਜੀ,
ਅਤੇ ਉਹ ਮੈਂ ਦੱਸਾਂ ਕਿ ਜ਼ਿੰਦਗੀ ਦੇ ਵਿੱਚ ਹਾਸੇ ਮਖੌਲ ਜਿਹੜੇ ਨਾ,
ਇਹ ਬੜੇ ਜ਼ਰੂਰੀ ਨੇ
ਜੀ, ਔਰ ਜ਼ਰੂਰੀ ਤਾਂ ਬਣਦੇ ਨੇ ਤੁਹਾਡੀ ਨੀਅਤ ਨੇਕ ਹੋਵੇ।
ਆ ਜੇ ਨੀਅਤ ਠੀਕ ਹੈ ਜੀ, ਹਰ ਵੇਲੇ ਬੰਦਾ ਨੀਅਤ ਪੈੜੀ ਲੈ ਕੇ ਲੱਗਾ, ਫਿਰ ਤਾਂ ਉਹਨੇ ਹਾਸੇ ਕੀ, ਉਹਨੂੰ ਆਉਂਦਾ ਹੀ ਨਹੀਂ ਫਿਰ।
ਹਾਂ, ਉਹਦੇ ਵਿੱਚ ਬੰਦੇ 'ਚ ਸਾਫ਼ ਹੋਵੇ ਗੱਲ, ਜਿਹੜੀ ਉਹਦੇ ਅੰਦਰ ਹੋਵੇ ਉਹ ਬਾਹਰ ਨਿਕਲ ਆਵੇ। ਵੇਖੋ ਨਾ, ਇਹ ਤਿੰਨੇ ਝੋਕੇ ਮਾਰਦੇ ਚੀਤਾ ਬਾਜ਼ ਕਮਾਨ, ਅਤੇ ਬੁੱਲਿਆ ਉਹਨਾਂ ਕੋਲੋਂ ਬਚ ਕੇ ਰਹੋ ਜਿਹੜੇ ਨਿਉ ਨਿਉ ਕਰਨ ਸਲਾਮ। ਬੰਦਾ ਤਾਂ ਹੁੰਦਾ ਜਿਹੜਾ ਕੁੜੱਤਣ ਰੱਖੇ,
ਠੀਕ ਹੈ ਬਿਲਕੁਲ,
ਜਿਹੜਾ ਗੁੱਸਾ ਕਰੇ, ਜਿਹੜਾ ਬੰਦਾ ਗੁੱਸਾ ਨਹੀਂ ਕਰਦਾ। ਹਰ ਤੁਸੀਂ ਗੱਲ ਕੀਤੀ ਅਤੇ ਚਾਬੀ ਵਾਲੇ ਬਾਵੇ ਵਾਂਗੂ ਸਿਰ ਮਾਰੀ ਗਏ ਕਿ ਆਹੋ ਜੀ ਇਹ ਗਲਤ ਹੈ।
ਹਾਂਜੀ,
ਇੱਕ ਪਿੰਡ 'ਚ ਗਏ ਆਪਣਾ ਭਰਤੀ ਕਰਨ ਵਾਲੀ ਟੀਮ ਗਈ, ਸਾਰੇ ਪਿੰਡ ਦੇ ਬੰਦੇ ਖਿਲਾਰ ਲੈ, ਹਰ ਕੌਮ ਮਾੜਾ ਮੋਟਾ, ਸਾਡੇ ਹੁਣ ਕੌਮ ਦਾ ਇਹ ਸੂਰਤ ਬਣ ਗਈ ਆ ਕਿ ਜਿਹੜਾ ਕੋਈ ਕੰਮ ਕਰਦਾ ਜੀ ਆਹ ਲੁਹਾਰ ਆ, ਜੀ ਆਹ ਮੋਚੀ ਆ, ਤੇਲੀ ਆ, ਤਰਖਾਣ ਆ, ਜੁਲਾਹ ਆ,
ਜੋ ਪੇਸ਼ਾ ਜ਼ਾਤ ਬਣਾ ਲੇ
ਤੇਰੇ ਪੁੱਤਰ,
ਗੱਲ ਨਹੀਂ,
ਗੱਲ ਕੋਈ ਨਹੀਂ ਹੁੰਦੀ। ਇਹ ਤਾਂ ਜਿਹੜੇ ਮਾਹੌਲ 'ਚ ਤੁਸੀਂ ਰਹੋਗੇ, ਗੁੰਗਿਆਂ ਦੇ ਵਿੱਚ ਤੁਸੀਂ ਬੱਚੇ ਨੂੰ ਛੱਡ ਦਿਓ, ਉਹ ਬੋਲੇਗਾ ਨਹੀਂ,
ਪਤਾ ਨਹੀਂ ਲੱਗਣਾ ਉਹਨੂੰ
ਤੇਰੇ ਪੁੱਤਰ ਜੀ। ਉਹ ਭਰਤੀ ਲਈ ਉਹਨਾਂ ਲੈਨ ਖਿਲਾਰ ਲਈ, ਉਹਨਾਂ ਕਿਹਾ ਵੀ ਅਸੀਂ ਤੋਪ ਚਲਾਵਾਂਗੇ, ਜਿਹੜਾ ਦਲੇਰ ਮੁੰਡੇ ਨੇ ਖਲੋਤੇ ਰਹਿਣਗੇ। ਉਹਨਾਂ ਜਨਾਬ ਤੋਪ ਚਲਾਈ, ਉਹਨਾਂ ਨੇ ਦੱਸਿਆ ਤਾਂ ਨਾ ਮੁੰਡਾ ਦਨਾਂ, ਜਿਹੜੇ ਤੋਪ ਚੱਲੀ ਸਾਰੇ ਮੁੰਡੇ ਭੱਜ ਗਏ, ਦਾਦਿਆਂ ਦਾ ਮੁੰਡਾ ਖਲੋਤਾ ਰਿਹਾ। ਮੇਜਰ ਸਾਹਿਬ ਗਏ, ਕਹਿਣਗੇ ਸ਼ਾਬਾਸ਼, ਉਹਨਾਂ ਦੇ ਪੈਰਾਂ 'ਚ ਆ ਪਿਆ, ਮਰ ਚੁੱਕਾ ਸੀ। ਉਹ ਲੜਾਈ 'ਚ ਹੈ ਬੰਦੇ ਮਰਨ ਡਿਆ, ਅਤੇ ਇੱਕ ਬੰਦਾ ਬਚ ਰਿਹਾ, ਤੇ ਉਹ ਕਦੀ ਕਿਸੇ ਦਾ ਬਟੂਆ ਕੱਢ ਕਿਸੇ ਦੀ ਘੜੀ ਲਾ, ਉਹ ਉਹਨੂੰ ਹੋਰ ਕੰਮ ਸੁੱਝੇ,
ਉਹ ਆਪਣੇ ਕੰਮ ਤੇ ਲੱਗਾ ਪੈਦਾ ਪਿਆ ਕਰੇ।
ਇੱਕ ਪਠਾਨ
ਸਹਿਕ ਕਾਰੋਬਾਰ ਕਾਰੋਬਾਰ ਤੇ ਲੱਗਾ,
ਉਹਨੇ ਤਜਾਰਤ ਕਰਨ ਦਿਆ। ਉਹ ਇੱਕ ਪਠਾਨ ਅਜੇ ਸਹਿਕਦਾ ਸੀ ਤੇ ਉਹਦਾ ਜੋ ਬਟੂਆ ਕੱਢਿਆ ਨਾ, ਉਹਨੇ ਆਖਿਆ ਕਿਆ ਕਰਤਾ ਹੈ, ਉਹਨੇ ਪਿੱਛੋਂ ਮਾਰੀ ਗੋਲੀ ਉਹਦੇ ਵੱਲ ਵੇਖ ਕਹਿੰਦਾ ਤੇਰਾ ਫਿਟੇ ਮੂੰਹ ਨਾ ਆਪ ਘਰ ਗਿਆ ਨਾ ਮੈਨੂੰ ਜਾਣ ਦਿੱਤਾ। ਇਹ ਹੁੰਦਾ ਇੱਕ ਜਨਾਜ਼ਾ ਤੁਰਿਆ ਜਾ ਤੇ ਉਹ ਮਾਈ ਰੋਂਦੀ ਜਾਵੇ ਵੇ ਪੁੱਤ ਤੂੰ ਉੱਥੇ ਚੱਲਿਆ ਜਿੱਥੇ ਨਾ ਮੰਜੀ ਨਾ ਪੀੜਾ ਨਾ ਰੋਟੀ ਨਾ ਕੱਪੜਾ ਨਾ ਅੰਨ ਨਾ ਪਾਣੀ ਨਾ ਦੀਵਾ ਨਾ ਬੱਤੀ।
ਉਹਨੇ ਕੀ ਕਰੋ ਹੋਟਲ ਤੇ ਚੱਲੇ।
ਦਾਦਾ ਅੱਗੋਂ ਰਲਿਆ ਆਖਣਗਾ ਬੀਬੀ ਕਾਕਾ ਸਾਡੇ ਵੱਲ ਕੱਲਿਆ ਅਗਲੀ ਕਿਉਂ, ਕਹਿਣਗਾ ਹੁਲੀਆ ਸਾਰਾ ਮੇਰੇ ਘਰ ਦਾ ਦੱਸਣ ਦੇਈ।
ਹਾਂਜੀ
ਡਾਕਖਾਨੇ ਦੇ ਕੋਲ ਇੱਕ ਬੰਦਾ ਬੈਠਾ ਤੇ ਉਹਨੂੰ ਜਨਾਨੀ ਨੇ ਆਖਿਆ ਵੇ ਵੀਰਾ ਮੇਰਾ ਖਤ ਲਿਖ ਦੇ। ਕਹਿਣਗਾ ਭੈਣਾ ਕੱਲ੍ਹ ਦਾ ਫੋੜਾ ਨਿਕਲਿਆ ਮੇਰੇ ਸੱਜੇ ਪੈਰ 'ਤੇ, ਮੇਰੇ ਕੋਲ ਤਾਂ ਤੁਰਿਆ ਹੀ ਨਹੀਂ ਜਾਂਦਾ। ਉਹਨੇ ਆਖਿਆ ਵੀ ਵੀਰਾ ਮੈਂ ਤਾਂ ਤੈਨੂੰ ਕਿਹਾ ਖਤ ਲਿਖ ਦੇ, ਤੂੰ ਪੈਰ ਮੈਂ ਤੈਨੂੰ ਕੋਈ ਗੰਢਾ ਦੇ ਕੇ
ਗਿਆ। ਇਹਦੇ ਨਾਲ ਤਾਂ ਲੱਗੀ ਹੋਗਾ।
ਹਾਂ ਕਹਿਣਗਾ ਨਹੀਂ ਬੀਬੀ ਖਤ ਜਿੱਥੇ ਵੀ ਗਿਆ ਪੜ੍ਹਨ ਮੈਨੂੰ ਹੀ ਜਾਣਾ ਪੈਣਾ। ਐਸੀ ਤਰੀਕ ਐਸੇ ਕਰਮਾਂ ਵਾਲੇ ਨੇ। ਇੱਕ ਪਿੰਡ ਸੀ ਅਤੇ ਉੱਥੇ ਸੈਨਾ ਰਹਿੰਦਾ ਹੁੰਦਾ ਸੀ ਇੱਕ ਬਾਬਾ ਸੈਨਾ, ਅਤੇ ਉਹਨੂੰ ਚੌਧਰੀਆਂ ਕਿਤੇ ਘੋੜਾ ਇੱਕ ਦੇ ਛੱਡਿਆ ਕਿ ਲੈ ਵੀ ਲੱਲਾ ਉਹ ਹੁੰਦਾ ਹੀ ਪਿੰਡਾਂ ਦੇ ਵਿੱਚ। ਉਹਨੇ ਘੋੜਾ ਜਿਹਲੇ ਲੈ ਲਿਆ ਤਾਂ ਸਾਲ ਦੋ ਸਾਲ ਦੇ ਬਾਅਦ ਉਹਦਾ ਭਰਾ ਆਇਆ, ਕਹਿਣਗਾ ਸੈਮ ਬਖਸ਼ਾ ਇਹ ਕਿਹੜਾ ਵਿਸ਼ੇਰਾ, ਕਹਿਣਗਾ ਉਹ ਜਿਹੜਾ ਵੱਡੇ ਚੌਧਰੀ ਨੇ ਮੈਨੂੰ ਦਿੱਤਾ ਸੀ। ਕਹਿਣਗਾ ਵਾਹ ਬਾਈ ਵਾਹ, ਉਹ ਉੱਡੇ ਕਿ ਤਾਂ ਉੱਡਾ ਹੀ ਗੂਟ ਜਿਹੀ ਆਈ
ਵਧੇ।
ਹਾਂ ਉਹ ਕਹਿਣਗਾ ਇਸ ਤਰ੍ਹਾਂ ਕਰ ਇਹ ਘੋੜੇ ਚੜ੍ਹਨ ਦੇ ਕੰਮ ਨਹੀਂ ਆਉਣਾ,
ਅੱਛਾ
ਤੂੰ ਇਹਨੂੰ ਭੌਂਕਣਾ ਹੀ ਸਿਖਾ ਲੈ। ਕਿੰਨੀ ਨਿੱਕੀ ਜਿਹੀ ਗੱਲ ਹੈ,
ਆਪ ਖਾਣ ਨੂੰ ਦਿੱਤਾ ਕੋਈ ਨਾ, ਆਪ ਨਾ ਕੋਈ ਲੱਭਾ ਤੂੰ ਉਸ ਗਰੀਬ ਨੇ।
ਉਸ ਗਰੀਬ ਨੇ ਘੋੜੇ ਨੇ ਕੀ ਹੁੰਦਾ। ਮੈਨੂੰ ਇੱਕ ਸ਼ੇਰ ਆ ਤੁਹਾਡੀਆਂ ਗੱਲਾਂ ਤੋਂ ਯਾਦ ਆਇਆ, ਇਸ਼ਕ ਆਪਣੇ ਵਿੱਚ ਵੇ ਮੈਂ ਡਾਵਾਂਹੀ, ਮੀਆਂ ਮੁਹੰਮਦ ਸਾਹਿਬ ਦਾ ਸ਼ੇਰ ਹੈ
ਜੀ।
ਇਸ਼ਕ ਆਪਣੇ ਵਿੱਚ ਵੇ ਮੈਂ ਡਾਵਾਂਹੀ ਤੇ ਸੁੱਟ ਗਿਓ ਡੂੰਘੇ ਫਿਕਰਾਂ ਤੇ ਪਾਟੀ ਲੀਰ ਪੁਰਾਣੀ ਵਾਂਗੂ ਮੈਨੂੰ ਟੰਗ ਗਿਓ ਵਿੱਚ ਕਿਕਰਾਂ। ਇਹ ਜ਼ਿੰਦਗੀ ਜਿਹੜੀ ਹੈ ਨਾ ਜੀ, ਇਹਦੀਆਂ ਇੰਨੀਆਂ ਮੁਸੀਬਤਾਂ ਨਾਲ ਲੱਗੀਆਂ ਨੇ, ਅਗਰ ਤੁਸੀਂ ਇਹਨੂੰ ਹੌਂਸਲੇ ਨਾਲ ਔਰ ਇਹ ਸੌਸੇ ਮਖੌਲ ਨਾਲ ਨਾ ਨਾ ਟਾਲੋ ਤੇ ਇੱਕ ਦਿਨ 'ਚ ਤੁਹਾਨੂੰ ਮਾਰ ਦਿੰਦੀਆਂ
ਨੇ। ਜੇ ਬੰਦਾ ਗਮ ਨਾਲ ਹੀ ਮਰ ਜਾਂਦਾ ਜੀ, ਫਿਕਰ ਨਾਲ ਹੀ ਮਰ ਜਾਂਦਾ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਿੱਛੇ ਸਾਡੇ ਜੰਗੀ ਕੈਦੀ ਸਨ ਨਾ ਉਧਰ ਭਾਰਤ 'ਚ, ਮੀਆਂ ਵਾਲੀ ਦੇ ਇਲਾਕੇ ਤੋਂ ਇੱਕ ਮਾਹਿਰ ਹੀ ਆਏ, ਬੜੀ ਬਜ਼ੁਰਗ ਬੜੀ ਬਾਵਕਾਰ ਔਰ ਖਾਤੂਨ ਜਵਾਨ ਸਰੇ ਵਰਗੀ। ਉਹਦਾ ਪੁੱਤਰ ਕੋ ਹੌਲਦਾਰ ਉੱਧਰ ਸੀ, ਫਲਕ ਸ਼ੇਰ ਉਹਦਾ ਨਾਂ। ਉਹਨਾਂ ਆ ਕੇ ਹਮ ਸਭ ਖੈਰੀਅਤ 'ਤੇ ਇੱਕ ਪ੍ਰੋਗਰਾਮ ਅਸੀਂ ਕਰਦੇ ਹੁੰਦੇ ਸੀ, ਉਹਦੇ ਵਿੱਚ ਉਹਨੇ ਮਾਂ ਨੇ ਆ ਕੇ ਆਪਣੇ ਪੁੱਤਰ ਨੂੰ ਪੈਗਾਮ ਦਿੱਤਾ, ਮਲਿਕ ਸਾਹਿਬ ਲਹੂ ਨਾਲ ਲਿਖਣ ਵਾਲਾ ਪੈਗਾਮ ਹੈ। ਮਾਂ ਕੀ ਆਉਂਦੀ ਹੈ ਪੁੱਤਰ ਨੂੰ, ਮੈਂਡਾ ਬੱਚੜਾ ਫਲਕ ਸ਼ੇਰ ਮੈਂ ਤੇਰੀ ਮਾਂ ਪਈ ਬੁਲੇਨੀ ਹਾਂ,
ਅੱਛਾ
ਅੱਲਾ ਹਯਾਤੀ ਦੇਵੀ ਜੇ ਜ਼ਿੰਦਗੀ ਹੋਈ ਤੇ ਵੱਲ ਮਾਂ ਪੁੱਤਰ ਮਿਲਸੂੰ, ਹੈਂ ਨਾ ਹੋਈ ਤੇ ਮੈਂਡੀ ਕਬਰ ਤੇ ਫਾਤਿਹਾ ਚ ਆਖੀ ਤੇ ਮੈਂਡਾ ਪੁੱਤਰ ਕਹਿ ਵੇਲੇ ਇਮਤਿਹਾਨ ਪਵੀ ਤੇ ਮੈਂਡਾ ਬੱਚਾ ਸਿਰ ਦੇਵੀ ਪਰ ਕੰਢ ਨਾ ਦੇਵੀ। ਹਜ਼ੂਰ ਜੰਗ ਨੂੰ ਚੱਲੇ ਤੇ ਸਾਹਿਬਾ ਨੇ ਸਵਾਲ ਕੀਤਾ ਕਿ ਆਕਾ ਤੁਸਾਂ ਕਮਰ ਮਗਰ ਜ਼ਰਾ ਨਹੀਂ ਪਹਿਨੀ, ਤੇ ਹਜ਼ਰਤ ਅਲੀ ਅਲੈਹਿ ਸਲਾਮ ਹੱਸ ਪਏ, ਫਰਮਾਉਣ ਲੱਗੇ ਮੈਂ ਕੋ ਮੈਦਾਨ ਚੋਂ ਭੱਜਣਾ, ਮੇਰੀ ਕੰਢ ਕਿਸੇ ਵੇਖਣੀ ਨਹੀਂ।
ਉਹ ਲੋਕ ਕਦੋਂ ਪੈਦਾ ਹੋਣ ਫਿਰ
ਜਿਹੜੇ ਪਾਣੀ ਵਗਣੋਂ ਖਲੋ ਜਾਂਦੇ ਨੇ, ਉਹਨਾਂ ਨੂੰ ਨਾ ਕੋ ਪੀਂਦਾ ਨਾ ਵੁਜ਼ੂ ਕਰਦਾ,
ਸਹੀ ਗੱਲ।
ਜਿਹੜੇ ਪੱਤੇ ਟਾਹਣੀ ਤੇ ਹਿੱਲਣੋਂ ਹਟ ਜਾਂਦੇ ਨੇ ਉਹ ਥੱਲੇ ਆ ਪੈਂਦੇ ਨੇ। ਜ਼ਿੰਦਗੀ ਆ ਚੱਲਦੇ ਰਹਿਣ ਦਾ ਨਾਂ ਹੈ ਕਿ ਇਹ ਜ਼ਿੰਦਗੀ ਜਿਹੜੀ ਹੈ ਨਾ ਆਦਮੀ ਦੀ, ਇਹਨੂੰ ਚਾਹੀਦਾ ਹਰਕਤ ਦੇ ਵਿੱਚ ਤੇ ਬਰਕਤ ਹੈ ਨਾ ਜੀ, ਤੇ ਜੇ ਤੁਹਾਡੇ 'ਚ ਹਰਕਤ ਮੁੱਕ ਗਈ
ਤਾਂ
ਤੁਸੀਂ ਆਪੂ ਮੁੱਕ ਗਏ।
ਬਿਲਕੁਲ ਸਹੀ ਗੱਲ
ਹੈ ਜੀ।
ਅੱਜ ਦੁਨੀਆ ਨੇ ਇੰਨੀ ਤਰੱਕੀ ਕੀਤੀ ਹੈ ਜੀ,
ਜੀ
ਹਰਕਤ ਨਾਲ ਹੀ ਕੀਤੀ ਹੈ। ਅੱਜ ਜਨਾਬ ਉਹਨਾਂ ਨੇ ਦੁਨੀਆ ਨਜ਼ਦੀਕ ਕਰ ਦਿੱਤੀ ਹੈ ਨੀ, ਕਿ ਜਿਹੜੇ ਬੰਦੇ ਤਸੱਵਰ ਕਰਦੇ ਹੁੰਦੇ ਸਨ ਕਿ ਯਾਰ ਕਦੀ ਐਸਾ ਹੋ ਸਕਦਾ
ਜੀ,
ਅੱਜ ਉਹ ਹਕੀਕਤ ਸਾਡੇ ਸਾਹਮਣੇ ਆ ਗਈ।
ਜੋ ਤਾਂ ਬਿਲਕੁਲ ਸਾਡੇ ਸਾਹਮਣੇ ਆ ਗਈ ਆ, ਔਰ ਉਸ ਹਕੀਕਤ ਤੋਂ ਤੁਸੀਂ ਭੱਜ ਨਹੀਂ ਸਕਦੇ।
ਸਹੀ ਗੱਲ।
ਕੈਨੇਡਾ ਦੀ ਗੱਲ ਇੱਕ ਮੈਨੇ ਦੋਸਤ ਨੇ ਲਿਖ ਕੇ ਭੇਜੀ ਉੱਥੋਂ ਕੈਨੇਡਾ ਤੋਂ, ਕਿ ਉੱਥੇ ਦੋ ਜਵਾਨ ਸਨ, ਇੱਕ ਆਪਣਾ ਸਿੱਖ ਸੀ ਅਤੇ ਇੱਕ ਮੁਸਲਮਾਨ, ਅਤੇ ਦੋਵੇਂ ਚੰਗੇ ਭਲਵਾਨ ਸੀ ਅਤੇ ਗੱਭਰੂ ਸੀ, ਅਤੇ ਦੋਵੇਂ ਰੋਜ਼ ਜਿੱਦ ਲੱਗੀ ਲੈ ਵੀ ਮੈਂ ਤੇਰੇ ਨਾਲ ਬਹੁਤਾ ਤਿੱਖਾ ਭਾਜਣਾ, ਉਹ ਆਖੇ ਮੈਂ ਭਾਜਣਾ। ਖੈਰ ਉੱਥੇ ਸ਼ਾਮ ਕੁ ਵੇਲੇ ਇਹਨਾਂ ਦੋਵਾਂ ਦੀ ਸ਼ਰਤ ਮੁਕਰਰਾ ਹੋ ਗਈ, ਉਹਨੇ ਆਖਿਆ ਲਿਆ ਵੀ ਗੱਲ ਇਹ ਆ ਕਿ ਉਹ ਸਾਹਮਣੇ ਜਿਹੜੀ ਲਾਲ ਬੱਤੀ ਬਲਦੀ ਹੈ ਨਾ, ਜਿਹੜਾ ਬੰਦਾ ਉਹਨੂੰ ਪਹਿਲਾਂ ਹੱਥ ਲਾ ਕੇ ਆਵੇ ਉਹ ਅੱਜ, ਉਹ ਜਿਉਂ ਭੱਜੇ ਪੰਜਾਂ ਦਸਾਂ ਮਿੰਟਾਂ ਬਾਅਦ ਉਹ ਮੁਸਲਮਾਨ ਗੱਭਰੂ 'ਤੇ ਆ ਗਿਆ,
ਅਤੇ
ਉਹ ਆਪਣਾ ਸਰਦਾਰ ਦਾ ਪਤਾ ਹੀ ਨਾ ਲੱਗੇ। ਉਹ ਕੋਈ ਚੌਂ ਪੰਜੀ ਘੰਟੀ ਵਾਪਸ ਆਇਆ, ਸਾਹ ਚੜਿਆ, ਬੁਰੇ ਹਾਲ, ਖਸਤਾ ਖੁਆਰ ਹੋਇਆ। ਉਹਨੇ ਆਖਿਆ ਕੀ ਗੱਲ ਆ, ਉਹ ਪਤਾ ਕੀ ਆ ਆਖਣਗਾ ਤੁਹਾਡਾ ਬੇੜਾ ਗਰਕ ਹੋਵੇ ਉਹ ਤੇ ਟਰੱਕ ਸੀ ਜਿਹਦੀ ਤੁਸੀਂ ਬੱਤੀ ਵਿਖਾਈ ਉਹ ਤੇ ਇਹ ਅਖੇ ਉਹ ਤੇ ਇੰਟਰਵਿਊ ਜਾ ਖਲੋਤਾ ਤੇ ਮੈਂ ਉੱਥੇ ਹੱਥ ਲਾ ਕੇ ਆਇਆ। ਇਹ ਜ਼ਰਾ ਕਿਵੇਂ ਗੱਲ ਹੈ ਨਿੱਕੀ ਜੀ। ਲੇਕਿਨ ਇੱਕ ਬੰਦੇ ਨੇ ਇਸ਼ਤਿਹਾਰ ਦਿੱਤਾ ਅਖਬਾਰ 'ਚ ਕਿ ਮੈਨੂੰ ਇੱਕ ਨੌਕਰ ਚਾਹੀਦਾ ਹੈ ਜੀ, ਰੋਟੀ ਮੈਂ ਤਨਖਾਹ ਕੋਈ ਨਹੀਂ ਦਿਆਂਗਾ ਅਤੇ ਰੋਟੀ ਕੱਪੜਾ ਦਿਆਂਗਾ। ਉਹਨਾਂ ਕਿਹਾ ਜੀ ਬਹੁਤ ਅੱਛਾ। ਉਹ ਇੰਟਰਵਿਊ ਲਈ ਆ ਗਿਆ ਬੰਦੇ, ਇੱਕ ਬੰਦਾ ਉਹਨੂੰ ਪਸੰਦ ਆ ਗਿਆ, ਉਹਨੇ ਆਖਿਆ ਜੀ ਮਹਾਰਾਜ ਜੀ ਮੇਰਾ ਕੰਮ ਕੀ ਆ? ਉਹਨੇ ਆਖਿਆ ਜੀ ਗੱਲ ਇਹ ਆ ਕਿ ਲੋਢੇ ਵੇਲੇ ਗੁਰੂ ਦਾ ਲੰਗਰ ਜਾਰੀ ਹੁੰਦਾ,
ਠੀਕ,
ਲੰਗਰ ਵੰਡਿਆ ਜਾਂਦਾ ਗੁਰਪੁਰਬੇ ਲਈ ਰੋਟੀ, ਹਾਂ ਉੱਥੇ ਚੱਲਿਆ ਜਾਣਾ ਹੈ ਲੰਗਰ ਤੇ, ਆਪਣੀ ਰੋਟੀ ਖਾ ਆਉਣੀ ਹੈ ਅਤੇ ਮੇਰੀ ਲੈ ਆਉਣੀ। ਲੱਗਿਆ ਕੰਮ ਦੱਸਿਆ। ਇਸ ਤਰ੍ਹਾਂ ਇੱਕ ਬੰਦਾ ਗੱਡੀ ਦੀ ਲਾਈਨ 'ਚ ਬੈਠਾ, ਕੋਲ ਉਹਨੇ ਵਾਹਵਾ ਥੱਬਾ ਕੁ ਰੋਟੀਆਂ ਪਕਾ ਕੇ ਕੰਦੂਰੀ 'ਚ ਬੰਨ੍ਹ ਕੇ ਅਤੇ ਬੈਠਾ। ਉਹਨੇ ਆਖਿਆ ਕੋਲੋਂ ਦੀ ਕੋਈ ਬੰਦਾ ਲੰਘਿਆ, ਉਹਨੇ ਆਖਿਆ ਤੂੰ ਮੰਦਿਆ ਇੱਥੇ ਕਿੱਥੇ ਬੈਠਾ? ਉਹਨੇ ਆਖਿਆ ਮੈਂ ਅੱਜ ਖੁਦਕੁਸ਼ੀ ਕਰਨਾ ਆ।
ਅੱਛਾ।
ਉਹਨੇ ਆਖਿਆ ਤੇਰਾ ਬੇੜਾ ਗਰਕ ਖੁਦਕੁਸ਼ੀ ਤੇ ਨਾਲ ਆ ਰੋਟੀਆਂ ਬੱਧੀਆਂ। ਕਹਿਣ ਲੱਗਾ ਮੈਂ ਇਸ ਕਰਕੇ ਵੀ ਗੱਡੀਆਂ ਲੇਟ ਆਉਂਦੀਆਂ, ਜੇ ਲੇਟ ਆਈ ਤਾਂ ਰੋਟੀਆਂ ਤੇ ਨਾ ਰਹਿ ਜਾਵਾਂ। ਕਿੱਡੀ ਉਹਦੀ ਸੋਚ ਆ,
ਰੋਟੀ ਖਾ ਕੇ ਮਰੀਏ,
ਰੋਟੀ ਖਾ ਕੇ ਮਰੀਏ। ਸਿੱਧੀ ਸਾਡੀ ਜੀ ਗੱਲ ਹੈ, ਮੈਂ ਇੱਧਰ ਆਜ਼ਾਦ ਕਸ਼ਮੀਰ ਦਾ ਇਲਾਕਾ ਜਿਹੜਾ, ਇੱਧਰ ਦੇ ਲੋਕ ਸਾਡੇ ਬੜੇ ਸਿੱਧੇ ਨੇ
ਜੀ ਜੀ।
ਉਹ ਇੱਕ ਰਾਜੇ ਨੂੰ ਕਿਸੇ ਦੂਸਰੇ ਰਾਜੇ ਦੱਸਿਆ ਕਿ ਰਾਜਾ ਜੀ ਤੁਸੀਂ ਸੁਣਿਆ ਖਾਨ ਜ਼ਮਾਨ ਹੋਰਾਂ ਨੇ ਸ਼ਿਕਾਰ ਨਾਲ ਕੁੱਤਾ ਕਿੱਦਾਂ 10,000 ਨਾ, ਸ਼ਿਕਾਰੀ ਕੁੱਤਾ ਹੁੰਦਾ ਪਤਲਾ ਜਿਹਾ ਮਾੜਾ ਜਿਹਾ ਖੂਬਸੂਰਤ ਜਿਹਾ ਬੜਾ ਹੁੰਦਾ ਅਤੇ ਉਹਦੇ ਇਸ ਤਰ੍ਹਾਂ ਦੇ ਉਹਦੇ ਚੱਜ ਚਾਲਾ ਜਿਹਾ ਹੁੰਦਾ। ਉਹ ਸਿਆਣੇ ਬੰਦੇ ਪੁਰਾਣੇ ਅਤੇ ਉਹ ਕਹਿਣ ਲੱਗਾ ਆਖੇ ਉਹ ਜੀ ਕਹਿ ਜ਼ਰੂਰਤ ਆਈ 10,000 ਨੇ, ਇਤਨਾ ਲੇਖਾ ਖਰਚ ਨੇ, ਦਾਂਦ ਲੈਂਦੇ ਤਾਂ ਚੰਗੀ ਗੱਲ ਸੀ,
ਢੱਗੇ ਲੈਂਦੇ ਬਾਈ ਜੀ ਕਰਦੇ,
ਹਾਂ ਜਾਂ ਇਹ ਮੇਰਾ ਕੁੱਤਾ ਇਹਨਾਂ ਡੱਬੂ, ਇਹਨੂੰ ਬਾਦਸ਼ਾਹ ਤੁਸੀਂ 10 ਦਿਹਾੜੇ ਟੁੱਕਰ ਨਾ ਪਾਓ, ਇਹ ਸ਼ਿਕਾਰੀ ਹੋ ਗਿਆ ਸੀ। ਹੈ ਉਹਦੀ ਸੋਚ ਵੇਖੋ ਕਿੱਥੇ ਗਈ ਆ। ਸ਼ਕਰਗੜ੍ਹ ਦੀ ਗੱਲ ਆ
ਜੀ,
ਇੱਕ ਚੌਧਰੀ ਗਿਆ ਪਿੰਡ ਦਾ ਅਤੇ ਉਹ ਮਾਸਟਰਾਂ ਆਖੇ ਜੀ ਤੁਹਾਡੇ ਮੁੰਡੇ ਨੇ ਕੱਲ੍ਹ ਸਕੂਲ ਨਾਲ ਘੜਾ ਤੋੜ ਦਿੱਤਾ।
ਅੱਛਾ,
ਵੇਖੋ ਕਿੱਡਾ ਸਾਦਾ ਜਿਹਾ ਬੰਦਾ। ਕਹਿਣ ਲੱਗਾ ਜੀ ਤੁਸੀਂ ਇੰਨਾ ਕਿ ਜੁੱਤੀਆਂ ਮਾਰਨੀਆਂ, ਇਹ ਤੁਹਾਡਾ ਬਣੋਈ ਲੱਗਦਾ। ਫਸ ਗਈ ਜਾਨ ਸ਼ਿਕੰਜੇ ਅੰਦਰ ਤੇ ਜਿਉਂ ਵੇਲਣ ਨੂੰ ਗੰਨਾ, ਤੇ ਰੋ ਨੂੰ ਕਹੋ ਹੁਣ ਰੋ ਮੁਹੰਮਦ ਹੁਣ ਜੇ ਰਵੇ ਤੇ ਮੰਨਾ।
ਕੀ ਬਾਤ
ਹੈ ਜੀ,
ਇਹ ਇਹ ਸਭ ਦੀਆਂ ਤਸਵੀਆਂ ਤਾਂ ਨਿਜ਼ਾਮਦੀਨ ਜੀ ਇੰਨੀਆਂ ਨੇ ਕਿ ਕਮਾਲ ਹੈ
ਜੀ। ਹਾਂ ਉਹਨਾਂ ਦੀ ਤੇ ਜੀ ਇੱਕ ਇੱਕ ਮਿਸਾਲ ਜਿਹੜੀ ਹੈ ਨਾ ਖੂਬਸੂਰਤ ਹੈ, ਜਿਹਦੀ ਇੰਤਹਾ ਕੋਈ ਨਹੀਂ। ਇੱਥੇ ਇੱਕ ਬਜ਼ੁਰਗ ਨੇ ਉਹਨਾਂ ਇੱਕ ਆਪਣੇ ਸ਼ੇਅਰ 'ਚ ਫਰਮਾਇਆ ਕਿ ਕਰਕੇ ਜ਼ੁਲਮ ਅਰੂਜ 'ਤੇ ਆਉਣ ਵਾਲੇ, ਕਰਕੇ ਜ਼ੁਲਮ ਅਰੂਜ 'ਤੇ ਆਉਣ ਵਾਲੇ, ਇਸ ਗੱਲ ਦਾ ਜ਼ਰਾ ਖਿਆਲ ਰੱਖੀ ਜਾ ਕੇ ਉਤਲੀ ਹਵਾ ਵਿੱਚ ਪਾਟ ਜਾਂਦੇ ਜਿਹਨਾਂ ਗੁੱਡਿਆਂ ਨੂੰ ਖੁੱਲ੍ਹੀ ਡੋਰ ਲੱਭੇ।
ਵਾਹ ਵਾਹ
ਹੈ ਜੀ,
ਵਾਹ ਵਾਹ ਕਿਆ ਬਾਤ ਹੈ ਜੀ, ਆਲਾ ਲੋਕ ਦੇਖਣ ਵਾਲੇ
ਜੀ। ਇੱਕ ਉਹ ਲਤੀਫਾ ਮੈਨੂੰ ਯਾਦ ਆਇਆ
ਜੀ
ਕਿ ਮੈਦਾਨ ਏ ਜੰਗ ਸੀ, ਬਰਮਾ ਦੀ ਲੜਾਈ ਦੀ ਗੱਲ ਏ, ਤੇ ਖੈਮੇ ਮੈਦਾਨ ਏ ਜੰਗ 'ਚ ਲੱਗੇ ਕਰਫਿਊ, ਕਿਤੇ ਰੋਸ਼ਨੀ ਦਾ ਸਵਾਲ ਨਹੀਂ ਪੈਦਾ ਹੁੰਦਾ। ਕਰਨਲ ਸਾਹਿਬ ਨੇ ਜੇਲੇ ਵੇਖਿਆ ਤੇ ਇੱਕ ਖੈਮੇ ਦੇ ਵਿੱਚੋਂ ਬਰੀਕ ਜੀ ਰੋਸ਼ਨੀ ਦੀ ਇੱਕ
ਕਿਰਨ
ਕਿਰਨ ਨਜ਼ਰ ਆਵੇ, ਆ ਫੌਰਨ ਉੱਥੇ ਗਏ ਕਿ ਮੈਦਾਨ ਏ ਜੰਗ ਔਰ ਰੋਸ਼ਨੀ ਏ, ਦੋ ਚੀਜ਼ਾਂ ਮੁਤਜ਼ਾਦ ਕਿਵੇਂ ਹੋ ਸਕਦੀ? ਜਾਂ ਵੇਖਿਆ ਤੇ ਵੇਖਿਆ ਇੱਕ ਆਦਮੀ ਕੋਲ ਇਸ ਤਰ੍ਹਾਂ ਕਾਗਜ਼ ਫੜਿਆ ਤੇ ਦੂਜੇ ਨੇ ਉਹਦੇ ਕੰਨਾਂ 'ਚ ਉਂਗਲਾਂ ਦਿੱਤੀਆਂ ਨੇ ਅਤੇ ਉਹ ਪੜ੍ਹਨ ਡਿਆ। ਉਹਨੇ ਪੁੱਛਿਆ ਵੀ ਇਹ ਕਿਆ ਹੋ ਰਿਹਾ ਹੈ? ਉਹ ਕਹਿਣ ਲੱਗਾ ਜਨਾਬ ਗੱਲ ਇਹ ਆ ਵੀ ਇਹ ਖਤ ਆਇਆ ਸੀ ਮੇਰੀ ਬੁੱਢੀ ਦਾ,
ਅੱਛਾ,
ਅਤੇ ਮੈਂ ਆ ਅਨਪੜ੍ਹ,
ਅੱਛਾ,
ਅਤੇ ਇਹਦੇ ਕੰਨਾਂ 'ਚ ਮੈਂ ਉਂਗਲਾਂ ਦਿੱਤੀਆਂ ਵੀ ਕਿਤੇ ਸੁਣ ਨਾ ਲਵੇ
ਅਤੇ ਪੜ੍ਹਨ ਨਾ ਹੋ ਜਾ,
ਅਤੇ ਪੜ੍ਹਨ ਤਾਂ ਉਹ ਦਿਆ ਨਾ, ਉਹਦੀ ਆਪਣੀ ਸੋਚ ਆ, ਉਹਦੀ ਆਪਣੀ ਸੋਚ ਆ। ਇਸ ਤਰ੍ਹਾਂ ਇੱਕ ਚੋਰੀ ਕਰਨ ਗਿਆ ਬੰਦਾ ਚੋਰਾਂ ਦੇ ਨਾਲ, ਉਹਨੇ ਕਿਸੇ ਕੋਈ ਸਮਾਨ ਚੁੱਕਿਆ, ਕਿਸੇ ਕੁਝ ਕੁਰਿਆ, ਅਤੇ ਉਹ ਵਿਚਾਰਾ ਗਰੀਬ ਆਦਮੀ, ਉਹਨੇ ਖੇਸ ਵਿਛਾ ਕੇ ਅਤੇ ਕਣਕ ਪਾਉਣ ਲੱਗ ਪਿਆ, ਸਿਆਲ ਦਾ ਮਾਰਿਆ ਕਣਕ ਦਾ, ਉਹਨੇ 5-4 ਮਣ ਕਣਕ ਪਾ ਲਈ, ਉਹਨੇ ਆਖਿਆ ਭਾਜੋ ਭਾਜੋ ਚੱਲ ਚੱਲੀਏ ਹੁਣ ਮਾਲ ਆ ਲੁੱਟ ਲਿਆ। ਉਹ ਕਹਿਣ ਲੱਗਾ ਯਾਰ ਮੇਰਾ ਤਾਂ ਸਮਾਨ ਭਾਰਾ, ਤੁਸੀਂ ਚੱਲੋ ਹੁਣ ਮੈਂ ਹੌਲੀ ਹੌਲੀ ਆ। ਉਹਨੇ ਘਰ ਵਾਲਿਆਂ ਨੂੰ ਜਗਾਇਆ, ਕਹਿਣ ਲੱਗਾ ਉੱਠਿਓ ਬਈ ਮੈਂ ਜਰਾ ਹੱਥ ਪਵਾਇਓ। ਉਹਨੇ ਆਖਿਆ ਤੇਰਾ ਬੇੜਾ ਗਰਕ ਹੋਵੇ ਉਹ ਤੂੰ ਕੌਣ ਏ? ਤੂੰ ਤਾਂ ਚੋਰ ਏ। ਕਹਿੰਦਾ ਨਹੀਂ ਜਨਾਬ ਚੋਰ ਤਾਂ ਨਹੀਂ, ਤੁਸੀਂ ਮੇਰਾ ਇਮਾਨ ਨਾਲ ਖੇਸ ਕਢਾ ਦਿਓ, ਮੈਂ ਕਦੀ ਤੁਹਾਡੇ ਘਰ ਆ ਗਿਆ ਤਾਂ ਜੋ ਮੈਨੂੰ ਮਰਜ਼ੀ ਆਖਦੇ ਨੇ।
ਹਾਂਜੀ,
ਇਹ ਮੈਨੂੰ ਇੱਕ ਸ਼ੇਰ ਯਾਦ ਆਇਆ, ਬਾਬਾ ਬੁੱਲੇ ਸ਼ਾਹ ਸਾਹਿਬ ਨੇ ਫਰਮਾਇਆ ਕਿ ਹੁੱਕਾ ਤੇਰਾ ਗੰਗਾ ਜਮਨਾ ਉੱਤੇ ਚਿਲਮ ਜਵਾਲਾ।
ਵਾਹ,
ਥੱਲੇ ਹੁੱਕੇ ਦੇ ਪਾਣੀ ਹੁੰਦਾ ਤੇ ਉੱਤੇ ਚਿਲਮ ਚ ਅੱਗ ਬਲਦੀ ਆ, ਨਕਸ਼ਾ ਵੇਖੋ ਕਿਹਦਾ,
ਇਨਸਾਨ ਦੀ ਤਸਵੀਰ ਕੈਸੀ ਦਿੱਤੀ ਹੈ,
ਕੈਸੀ ਉਹਨੇ ਉਸ ਚੀਜ਼ ਦੀ ਤਸਵੀਰ ਦਿੱਤੀ ਆ ਕਿ ਹੁੱਕਾ ਤੇਰਾ ਗੰਗਾ ਜਮਨਾ ਉੱਤੇ ਚਿਲਮ ਜਵਾਲਾ ਤੇ ਨੇਚਾ ਤੇਰਾ ਹਰਕਾ ਜੀ।
ਨੇਚਾ ਤੇਰਾ ਹਰਕਾ ਜੀ,
ਨਿਸ਼ਚਾ ਤੇਰੀ ਜਿਹੜੀ ਤੇਰਾ ਜ਼ੇਨ ਹੈ ਜਾਂ ਤੇਰਾ ਨਸਬੁਲ ਐਨ ਆ ਉਹ ਇਹ ਆ ਕਿ ਹਰਕਾ ਜੀ, ਕਿਸੇ ਦਾ ਜੀ ਨਾਰਾਜ਼ ਨਾ ਕਰ ਹੈ ਜੀ। ਤੇ ਉਹਦਾ ਨਿਸ਼ਚਾ ਤੇਰਾ ਹਰਕਾ ਜੀ, ਕੀ ਕਰਨਾ ਹੈ ਗੰਗਾ ਜਾ ਕੇ ਬੁੱਲਿਆ ਘਰ ਬਹਿ ਕੇ ਹੁੱਕਾ ਪੀ। ਜਿੰਨਾ ਰੱਬ ਲੱਭਣਾ ਹੈ ਨਾ ਜੀ, ਉਹ ਧੰਨਾ ਸਾਰੀ ਉਮਰ ਪੱਥਰ ਪੂਜਦਾ ਰਿਹਾ, ਉਹਨੂੰ ਉੱਥੋਂ ਰੱਬ ਲੱਭ ਗਿਆ। ਹੈ ਠੀਕ। ਅਤੇ ਜਿਨ੍ਹਾਂ ਆਦਮੀਆਂ ਨੇ ਰੱਬ ਲੱਭਣਾ ਨਾ ਜੀ ਉਹਨੂੰ, ਜੇ ਵਾਰਸ਼ਾਂ ਨੇ ਇੱਕ ਤਾਂ ਲਿਖਿਆ ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਨਹੀਂ ਉਹ ਬੁਲਬੁਲਾਂ ਥੱਕ ਮਰਿੰਦੀਆਂ। ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੇ, ਜਿਹੜੀਆਂ ਹਰਨੀਆਂ ਸ਼ੇਰਾਂ ਦੀ ਜੂਹ ਚ ਪਾਣੀ ਪੀਣ ਜਾਣ
ਉਹਨਾਂ ਕਦੋਂ ਬਚਣਾ ਜੀ, ਸ਼ੇਰ ਜੋ ਆ ਸ਼ੇਰ ਜੋ ਦਿੰਦਾ ਠੀਕ।
ਤੇ ਇੱਕ ਦਿਨ ਗੜੇ ਬਰਸਾਉਣ ਗੀਆਂ ਉਹ ਘਟਾਂ ਨੀ ਆਠਾਂ ਜੋੜ ਜੋ ਨਿਤ ਗਰ ਜਿੰਦੀਆਂ ਨੇ। ਇਹ ਜ਼ਿੰਦਗੀ ਦੇ ਸਬਕ ਨੇ, ਜਿਹੜੇ ਜਿਹੜੇ ਰਾਹ ਤੁਸੀਂ ਤੁਰਦੇ ਜਾਓਗੇ ਨਾ, ਦੇਖੋ ਨਾ ਨਜ਼ਰ ਇਨਸਾਨ ਦੀ ਨਜ਼ਰ ਹੈ, ਨਜ਼ਰ ਉੱਚੀ ਹੋਈ ਤੋ ਦੁਆ ਬਣ ਗਈ, ਜਬ ਨਜ਼ਰ ਨੀਚੀ ਹੋਈ ਤੋ ਹਯਾ ਬਣ ਗਈ, ਅਰੇ ਨਜ਼ਰ ਤਿਰਛੀ ਹੋਈ ਤੋ ਅਦਾ ਬਣ ਗਈ, ਜਬ ਨਜ਼ਰ ਫੇਰ ਲਈ ਤੋ ਕਜ਼ਾ ਬਣ ਗਈ।
ਵਾਹ,
ਹੈ ਨਜ਼ਰ ਦਾ ਇਸਤੇਮਾਲ ਹੈ ਨਾ ਤੁਹਾਡਾ
ਅੰਦਾਜ਼ੇ ਬਿਆਨ ਹੈ ਜੀ,
ਅੰਦਾਜ਼ੇ
ਜੀ
ਜੀ। ਉਹ ਮਸਲ ਆਮ ਮੁਆਸ਼ਰੇ ਦੇ ਵਿੱਚ ਤੁਸੀਂ ਵੇਖਿਆ ਨਾ, ਇਹ ਪਹਿਲਿਆਂ ਦਿਨਾਂ 'ਚ ਬਾਊ ਨੂੰ ਤਨਖਾਹ ਮਿਲੀ ਹੋਣੀ ਨਾ ਪਹਿਲੇ 10 ਦਿਨ, ਅਤੇ ਸਾਈਕਲ 'ਤੇ ਜਾਣਾ, ਕੱਪੜੇ ਵੀ ਨਵੇਂ, ਸਿਗਰਟ ਸੁਗਰਟ ਵੀ ਜੇਬ 'ਚ ਹੋਣੇ, ਕੋਲੋਂ ਹੀ ਲੈ ਆਇਆ ਮੁਲ, ਅਤੇ ਗਾਉਂਦਿਆਂ ਜਾਣਾ, ਇਹ ਲਾਲ ਦੁਪੱਟਾ ਮਲ ਮਲ ਕਾ ਹਵਾ ਮੇਂ ਉੜਤਾ ਜਾਏ,
ਹੈਂ
ਜਿਸਲੇ 20-25 ਤਰੀਕ ਹੋ ਜਾਣੀ
ਤਨਖਾਹ
ਜਾਣੀ ਨਾ ਮੁੱਕ,
ਉਧਾਰ ਸ਼ੁਰੂ ਹੋ ਜਾਣਾ,
ਉਧਾਰ ਸ਼ੁਰੂ ਹੋ ਜਾਣਾ, ਅਤੇ ਸਵੇਰੇ ਦੁੱਧ ਲੈਣ ਜਾਣਾ ਉਹ ਵੀ ਉਹਨਾਂ ਪਾਣੀ ਵਾਲਾ ਦੇ ਦੇਣਾ, ਸਿਗਰਟ ਵੀ ਉਹਨਾਂ ਅੱਧੀ ਡੱਬੀ ਦੇਣੀ, ਪੂਰੀ ਨਾ ਦੇਣੀ, ਅਤੇ ਮੁੜ ਕੇ ਸਾਈਕਲ 'ਤੇ ਹੋਣਾ, ਕਦੀ ਕਦੀ ਪਹੁੰਚਾ ਵੀ ਪਾੜ ਜਾਣਾ ਚੇਨ 'ਚ ਆ ਕੇ, ਅਤੇ ਗਾਉਂਦਿਆਂ ਜਾਣਾ, ਆਂਦੀਆਂ ਗਮ ਕੀ ਯੂ ਚੱਲੀ, ਬਾਗ ਉਜੜ ਕੇ ਰਹਿ ਗਿਆ। ਜਿਹੜੇ 28-29 ਹੋ ਜਾਣੀ, ਸਿਗਰਟ ਵਾਲੇ ਨੇ ਆਖਿਆ ਚੜਾ ਪਜਾ ਅਗਲੇ ਪੈਸੇ ਦਿਓ, ਦੁੱਧ ਵੀ ਨਾ ਮਿਲਣਾ ਕੁਛ, ਸਾਈਕਲ ਵੀ ਮਾੜੀ ਮੋਟੀ, ਹਵਾ ਵੀ ਥੋੜ੍ਹੀ ਹੋਣੀ, ਹੈ ਜੀ ਹਾਲੋਂ ਬਿਹਾਲ, ਆਪਣਾ ਕਫਾਂ ਨਾਲ ਨੱਕ ਪੂੰਝਦਿਆਂ ਜਾਣਾ,
ਘਰ ਬੱਚਿਆਂ ਨੂੰ ਤੰਗ ਕਰਨਾ,
ਅਤੇ ਜਾਣਾ ਦਫ਼ਤਰ 'ਤੇ ਗਾਉਂਦਿਆਂ ਜਾਣਾ, ਮੇਰੇ ਮੌਲਾ ਬੁਲਾ ਲਓ ਮਦੀਨੇ। ਇਹ ਇਹ ਜਿਵੇਂ ਜਿਵੇਂ ਹਾਲ ਪੈਂਦਾ ਜਾਏਗਾ
ਨਾ,
ਉਵੇਂ ਉਵੇਂ ਉਹਦੇ ਮੁਤਾਬਕ ਹੁੰਦਾ ਰਹੇਗਾ। ਇੱਕ ਵਾਰੀ ਕੋਈ ਮਕਾਨ ਬਣਦਾ ਸੀ ਪਿਆ ਨਵਾਂ, ਅਤੇ ਉਹਨੂੰ ਜਿਹੜੇ ਪੁੱਟਣ ਪੈ ਤੇ ਉਹਦੀ ਨੀਂਹ 'ਚ ਇੱਕ ਖੋਪਰੀ ਨਿਕਲੀ, ਉਹਨਾਂ ਉਹ ਮਕਾਨ ਵੀ ਬੜਾ ਪੁਰਾਣਾ ਸੀ ਅਤੇ ਪਤਾ ਨਹੀਂ ਕਿਹੜਿਆਂ ਵਕਤਾਂ ਨੇ ਨਿੱਕੀ ਇੱਟਾਂ ਦਾ ਬਣਿਆ, ਉਹਨਾਂ ਸੋਚਿਆ ਵੀ ਮੁਮਕਿਨ ਹੈ ਬਈ ਕਦੋਂ ਦਾ ਹੋਵੇ ਉਹ। ਤੂੰ ਮੈਂ ਸਲਾਹ ਦਿੱਤੀ ਕਿ ਵੀ ਇਹ ਸਾਰੇ ਕਦੀਮਾ ਵਾਲਿਆਂ ਨੂੰ ਇਹ ਖੋਪਰੀ ਦਿਓ,
ਅੰਦਾਜ਼ਾ ਕਰਨਗੇ ਵੀ ਕਦੋਂ ਦੀ,
ਹਾਂ ਉਹਨਾਂ ਦਾ ਹੀ ਇਹ ਕੰਮ ਆ। ਉਹ ਖੈਰ ਉਹਨਾਂ ਨੂੰ ਦਿੱਤੀ ਅਤੇ ਉਹਨਾਂ ਨੂੰ ਵੀ ਪਤਾ ਨਾ ਲੱਗਾ ਵੀ ਇਹ ਖਮਨੀ ਕਦੋਂ ਦੀ, ਹਜ਼ਾਰਾਂ ਸਾਲ ਦੀ। ਉਹ ਇੱਕ ਬੰਦਾ ਸੀ ਕੋਲ ਮਖੌਲੀਆ ਜਿਹਾ, ਉਹਨੇ ਆਖਿਆ ਇਹ ਕਿਉਂ ਨਹੀਂ ਕਰਦੇ, ਕੀ ਆਖੂੰਗਾ CIA ਪੁਲਿਸ ਨੂੰ ਦਿਓ, ਹਾਂ ਇੱਕ ਤੌਣੀ ਇਸ ਖੋਪਰੀ ਨੂੰ ਲੱਗੀ ਜੇ ਇਹਨੇ ਸਭ ਕੁਝ ਨਾ ਦੱਸਿਆ ਤਾਂ ਜੋ ਮੇਰੀ ਮਰਜ਼ੀ ਆਖਦੇ। ਉਹ ਬਾਅਦ ਵੇਲੇ ਹੁੰਦਾ ਨਾ ਕਿ ਇਹ ਫਲਾਣੇ
ਬਣਿਆ ਹੁੰਦਾ ਨਾ ਜੀ ਲੋਕਾਂ ਦਾ।
ਮੈਂ ਇੱਥੋਂ ਵਜ਼ੀਰਾਬਾਦ ਤੋਂ ਚੜਿਆ ਗੱਡੀ 'ਤੇ ਜਾਣਾ ਸੀ ਮੈਂ ਸਾਂਗਲੇ ਨੂੰ ਚੱਲੇ, ਅਤੇ ਇੱਕ ਐਡਾ ਕੁ ਬੰਦਾ ਨਾ ਐਵੇਂ ਕਸੂਰੀ ਮੂਹਰੇ ਕਿ ਜਿੱਡਾ ਫੁੜਕ ਕੇ ਆ ਕੇ, ਅਤੇ ਇੰਟਰ ਉਦੋਂ ਇੰਟਰ ਕਲਾਸ ਹੁੰਦਾ ਸੀ ਸਾਡੇ ਕੋਲ ਬਹਿ ਗਿਆ। ਮੈਂ ਉਹਨੂੰ ਵੇਖ ਕੇ ਨਾ ਐਵੇਂ ਮਜ਼ਾਕ ਦੇ ਤੌਰ 'ਤੇ ਮੈਂ ਕਿਹਾ ਚੌਈ ਸਾਹਿਬ ਤੁਹਾਡਾ ਕੀ ਨਾਂ, ਕਹਿਣਗੇ ਜੀ ਮੇਰੇ ਨਾਂ ਚੌਈ ਨਿੱਕੇ ਖਾਂ। ਮੈਂ ਵਾਹ ਵਾਹ, ਕਿਹਾ ਜੀ ਇਹੋ ਜਿਹਾ ਨਾਂ ਕਿੱਥੇ ਮਿਲਦਾ, ਸਾਈਜ਼ ਦਾ ਵੇਖ ਕੇ ਰੱਖਿਆ। ਅੱਛਾ ਮੈਂ ਕਿਹਾ ਤੁਹਾਡੇ ਵਾਲਦ ਸਾਹਿਬ ਇੱਥੇ ਰਹਿੰਦੇ? ਜੀ ਆ। ਮੈਂ ਕਿਹਾ ਉਹਨਾਂ ਦਾ ਕੀ ਨਾਂ ਹੈ? ਚੌਈ ਛੋਟੇ ਖਾਂ। ਮੈਂ ਕਿਹਾ ਤੁਸੀਂ ਜਾਣਾ ਕਿੱਥੇ ਹੈ ਜੀ? ਮੈਂ ਮਧਰਿਆਂ ਵਾਲੇ ਜਾਣਾ। ਮੈਂ ਬੇਟੇ ਤੇਰਾ ਤੂੰ ਤਾਂ ਜ਼ਮੀਨ 'ਚ ਹੀ ਚੱਲਿਆ ਚੱਲਿਆ ਹੌਲੀ ਹੌਲੀ,
ਕਿਸੇ ਵੇਲੇ ਕੱਦ ਮੁਤਾਬਕ ਸਭ ਕੁਝ ਰੱਖਿਆ ਹੈ।
ਜੀ ਜੀ ਆ। ਕਈ ਵਾਰੀ ਬੁੱਢੀਆਂ ਨੇ ਆ ਵੇਖਣਾ ਕਿਤੇ ਤੰਦੂਰ 'ਤੇ ਇਕੱਠੀਆਂ ਹੋਣੀਆਂ, ਕਿਤੇ ਚਰਖਾ ਕਰਦੀਆਂ ਹੋਣੀਆਂ, ਕਪਾਹ ਚੁਣ ਜਾਣਾ, ਅਤੇ ਉਹਨਾਂ ਲੜ ਪੈਣਾ, ਅਤੇ ਉਹਨਾਂ ਦੀ ਉਸ ਲੜਾਈ 'ਚ ਵੀ ਇੱਕ ਸਬਕ ਹੋਣਾ।
ਜੀ ਜੀ ਜੀ।
ਹਾਂਜੀ,
ਕਿਸ ਤਰ੍ਹਾਂ?
ਉਹ ਇਸ ਤਰ੍ਹਾਂ ਵੀ ਇੱਕ ਪਿੰਡ ਕੋਈ ਨਵੀਂ ਵਿਆਹੀ ਕੁੜੀ ਆਈ, ਅਤੇ ਉਹਦੀ ਸੱਸ ਨੇ ਕੀਤਾ ਇੱਕ ਮੱਠਾ ਤਿਉਰ ਚੁੱਕ ਕਿਤੇ ਵੱਖਰਾ ਰੱਖ ਲਿਆ ਉਹਦੇ ਦਾਜ 'ਚੋਂ। ਉਹਨੇ ਸੱਸ ਨੂੰ ਝੱਕਦੀ ਝੱਕਦੀ ਨੂੰ ਪੁੱਛਿਆ, ਬੇਬੇ ਇਹ ਕਿਹਾ? ਉਹਨੇ ਆਖਿਆ ਸਾਡੇ ਪਿੰਡ ਪੁੱਤ ਇੱਕ ਜਨਾਨੀ ਰਹਿੰਦੀ ਆ, ਉਹ ਲੜਾਈ ਦਾ ਲੈਂਦੀ ਆ।
ਅੱਛਾ,
ਜੇ ਅਸਾਂ ਉਹਨੂੰ ਮੱਠਾ ਤਿਉਰ ਨਾ ਘੱਲਿਆ ਅਤੇ ਉਹਨੇ ਕੱਲ੍ਹ ਸਾਡੇ ਘਰ ਲੜਨਾ ਆ ਜਾਣਾ, ਤਾਂ ਫਿਰ ਅਸੀਂ ਕੀ ਕਰਾਂਗੇ? ਉਹ ਕੁੜੀ ਵੀ ਚੰਗੀ ਸਿੱਖਿਆਕਾਰ ਸੀ, ਉਸ ਆਖਿਆ ਬੀਬੀ ਉਹਨੂੰ ਸਾਦੀ ਲੈ,
ਆਹ ਝਗੜਾ ਮੋਕੀ ਜਾਏ,
ਆਹ ਵਿੱਚੋਂ ਅੱਜ ਮੋਕੀ ਜਾਏ, ਜਿਹੜੀ ਗਾਂ ਕੋਠੇ 'ਤੇ ਚੜ੍ਹਨੀ ਆ ਅੱਜ ਚਾੜੀ ਲੈ।
ਠੀਕ ਹੈ।
ਉਹ ਜਨਾਬ ਉਹਨੂੰ ਉਹ ਮਰਾਸੀ ਦੇ ਘਰ ਆ ਗਿਆ, ਚੋਰ ਕਿਤੇ ਰਾਤ ਨੂੰ ਤੇ ਅਜੇ ਜਾਗਦਾ ਹੀ ਸੀ।
ਅੱਛਾ,
ਅਤੇ ਉਹਨਾਂ ਨੂੰ ਵੇਖ ਕੇ ਆਖਣਗਾ ਬਿਸਮਿਲਲਾ, ਉਹ ਬੈਠੋ ਜਜਮਾਨ ਮੈਂ ਠਾਣੇ, ਉਹ ਚਾਹ ਫੜ ਲਿਆ ਮੈਂ ਤੁਹਾਡੇ ਲਈ। ਉਹ ਇਹੋ ਜਿਹੀ ਗੱਲ ਉਸ ਦਿਨਾਨੀ ਕੀਤੀ, ਉਹ ਆਖਣਗੀ ਤੂੰ ਉਹਨੂੰ ਸਾਦੀ ਲੈ।
ਅੱਛਾ,
ਜਿਸਲੇ ਉਹ ਮਾਈ ਆਈ ਅਤੇ ਉਹਨੂੰ ਕਹਿਣਗੀ ਬੇਬੇ ਤੂੰ ਕਲੋ ਲੜਨੀ ਹੈ ਕਿ ਲੋ ਲੜਨੀ ਹੈ? ਕਲੋ ਅਤੇ ਲੋ ਹੁੰਦਾ ਕਿ ਕਿਸੇ ਗੱਲੋਂ ਲੜਨਾ ਜਾਂ ਗੱਲੋ ਬਗੈਰ ਲੜਨਾ। ਉਹ ਤੂੰ ਮੇਰੀ ਵਿੱਚ ਗੱਲ ਦੇ ਕੋਈ ਬੋਲਣਾ, ਲੈ ਬਈ ਕੋਈ ਬਈ ਕੋਈ ਵੀ ਲੈ ਬਈ, ਇਹ ਗੱਲ ਦਾ
ਕੀ ਲੜਾਈ ਵਾਲੀ ਗੱਲ ਹੋਈ ਨਾ
ਤੇਰੇ ਪੁੱਤਰ ਜੀ, ਤੇ ਲੱਸੀ ਤੇ ਲੜਾਈ ਦਾ ਵਧਾਉਣ ਕੋਈ ਨਹੀਂ ਹੁੰਦਾ।
ਅੱਜ ਨਹੀਂ ਮਰਦੀ ਵਧਾਈ, ਚਲੋ
ਆਹੋ ਲੱਸੀ ਤੁਸੀਂ ਪਾਣੀ ਪਾ ਦੇ, 2 ਬਾਲਟੀਆਂ ਬਾਈ ਹੋ ਜਾਂਦੀਆਂ, ਟੈਂਸ਼ਨ ਤੇ ਨਹੀਂ ਪੈਂਦੇ, ਢਾਈਆਂ ਨੇ ਦਾ ਗਲਾਸ ਜੋ ਕਾਂ ਦੇ ਅਥਰੂ ਹੁੰਦੇ ਨੇ ਉਹ ਦਿੰਦੇ। ਉਹ ਜਿਹੜੇ ਜਨਾਨੀ ਆਈ ਤੇ ਉਹ ਕਹਿਣਗੀ ਮੈਂ ਦੋਵੇਂ ਲੜਾਈਆਂ ਲੜ ਲੈਂਦੀ ਹਾਂ,
ਲੋ ਵੀ ਤੇ ਕਲੋ ਵੀ।
ਉਹਨੇ ਆਖਿਆ ਜੇ ਤੇ ਲੜਨਾ ਹੀ 6 ਮਹੀਨੇ, ਤੇ ਤੂੰ ਮੈਂ ਦੋਵੇਂ ਕਪਾਹ ਬੀਜ ਲੈਂਦੀ ਹਾਂ, ਕਦੀ ਲਾਉਣ ਫੇਰਨ ਚਲੀਆਂ ਗਈਆਂ, ਕਦੀ ਚੁਣਨ ਗਈਆਂ, ਕਦੀ ਪੱਤਰੀ ਲੈਣ ਚਲੀਆਂ ਗਈਆਂ, ਕਦੀ ਟੀਂਡੇ ਲੈਣ ਚਲੀਆਂ ਗਈਆਂ, ਤੇ ਲੜਾਂਗੀਆਂ ਨਾਲੇ
ਕੰਮ ਕਰਾਂਗੀਆਂ।
ਹਾਂ
ਵਿਆਹ
ਜੇ ਲੜਨਾ ਹੀ ਸਾਲ, ਤੇ ਆਪਣੇ ਘਰ ਵਾਲੇ ਨੂੰ ਕਹੋ ਮੇਰੇ ਘਰ ਵਾਲੇ ਨਾਲ 20 ਟੀਰ ਲਾ ਲਵੇ। 20 ਟੀ ਹੁੰਦੀ ਆ, ਦੋ ਟੱਗੇ ਹੁੰਦੇ ਨੇ, ਇੱਕ ਟੱਗਾ ਇੱਕ ਦਾ, ਇੱਕ ਟੱਗਾ ਇੱਕ ਦਾ। ਉਹਨੇ ਆਖਿਆ ਸਾਗ ਲੈਣ ਗਈਆਂ, ਲੜ ਪਈਆਂ।
ਆਹ ਭਾਈਵਾਲੀ ਹੋਵੇਗੀ ਤੇ ਫਿਰ ਅਸੀਂ ਸਾਂਝੀਆਂ ਜਾਵਾਂ ਕਰਾਂਗੀਆਂ
ਤੇ ਲੜਦੀਆਂ
ਲੜਦੀਆਂ ਰਹਾਂਗੇ।
ਤੇ ਜੇ ਸਾਰੀ ਉਮਰ ਲੜਨਾ ਹੀ ਤੇ ਮੇਰੀ ਸੌਂਕਣ ਬਣ ਕੇ ਆ ਜਾ, ਨਾਲੇ ਵਸਾਂਗੀਆਂ ਨਾਲੇ ਲੜਾਂ। ਉਹਨੇ ਕੰਨਾਂ ਤੇ ਰੱਖ ਲਿਆ ਹੱਥ, ਉਹਨੇ ਆਖਿਆ ਬੀਬੀ ਹੁਣ ਇਹ ਮੱਥਾ ਤਿਓਰ ਜਿਹੜਾ ਹੈ ਇਹ ਤੇਰਾ ਹੈ।
ਠੀਕ ਹੈ
ਮਲਿਕ ਸਾਹਿਬ, ਇਹ ਸੌਂਕਣ ਤੇ ਕਰਨਾ ਤੇ ਕਹਿਣਾ ਇਹ ਦੋ ਇੱਕ ਗੱਲਾਂ ਨੇ ਪੰਜਾਬੀ ਸਾਡੇ। ਜਿਸਲੇ ਬੰਦਾ ਗੱਡੀ 'ਚ ਬੈਠਾ ਹੋਵੇ ਤੇ ਪਹਿਲਾਂ, ਹੁਣ ਤੇ ਗੱਡੀ ਨੂੰ ਬਿਜਲੀ ਦਾ ਤੇ ਡੀਜ਼ਲ ਦਾ ਇੰਜਨ ਲੱਗ ਗਿਆ, ਪਹਿਲਾਂ ਕੋਲੇ ਵਾਲਾ ਹੁੰਦਾ ਫੱਫ ਫੱਫ ਬੰਬਾ ਜੀ ਨੂੰ ਆਉਂਦੇ ਆ, ਉਹਦਾ ਨਕਸ਼ਾ ਵੀ ਟੰਗਿਆ
ਜੀ।
ਉਹ ਫਿਰ ਜਿਲੇ ਮੁਸਾਫਰ ਬੈਠਾ ਹੋਣਾ ਤੇ ਉਹਨੇ ਬਾਰੀ 'ਚੋਂ ਬਾਹਰ ਵੇਖਣਾ ਤੇ ਉਹਦੀ ਅੱਖ 'ਚ ਜਿਹੜਾ ਬਹਿ ਜਾਣੀ ਨਾ ਭਯੰਕਰ ਕੋਲੇ ਦੀ, ਉਹਨੂੰ ਕਿੰਨ ਆਉਂਦੇ ਸਨ, ਕਿੰਨੀ ਉਹਦੀ ਤਕਲੀਫ ਆ
ਬੜੇ।
ਤੇ ਸੌਕਣ ਜਿਹੜੀ ਹੁੰਦੀ ਹੈ ਨਾ ਦੂਜੀ ਜਨਾਨੀ ਆ ਜਾਣੀ, ਉਹ ਇੰਨੀ ਤਕਲੀਫ ਹੁੰਦੀ ਹੈ ਜੇ ਕੋਈ ਤੁਹਾਡੀ ਅੱਖ 'ਚ 100 ਕਿੰਨ ਪੈ ਜਾਏ, ਉੱਥੋਂ ਇਹ ਲਫ਼ਜ਼ ਨਿਕਲਿਆ ਜੇ ਸੌਕਣ।
ਠੀਕ ਠੀਕ।
ਅੱਛਾ ਤੁਸੀਂ ਮੈਨੂੰ ਕੋਈ ਕੰਮ ਕਹੋ, ਉਹਨੂੰ ਕਹਿਣਾ ਤੇ ਕਰਨਾ ਦੋ ਲਫ਼ਜ਼ ਬਣਦੇ
ਨੇ, ਬੜਾ ਫਰਕ ਹੁੰਦਾ ਜੀ। ਕਹਿਣੀ ਹੋਰ ਗੱਲ ਹੈ, ਕਰਨਾ ਹੋਰ ਗੱਲ ਹੈ।
ਤਾਂ ਇਹਦੀ ਕੀਮਤ ਦਾ ਫਰਕ ਇੱਥੋਂ ਮਿਲਾਦਾ ਹੁੰਦਾ ਹੈ ਕਿ ਜਿਹੜਾ ਗੋਹੇ ਦੇ ਵਿੱਚ ਇੱਕ ਰੇਸ਼ਮੀ ਜਿਹਾ ਕੀੜਾ ਹੁੰਦਾ ਜਿਹੜਾ ਕੀ ਕਰਕੇ ਬੋਲਦਾ, ਉਹਨੂੰ ਕਹਿਣਾ ਆਉਂਦੇ ਨੇ। ਤੇ ਕਰਨਾ ਹੁੰਦਾ ਜਿਹੜਾ ਸੰਤਰੇ ਨੂੰ ਖੱਟੀ ਨੂੰ ਫੁੱਲ ਨਿਕਲਦਾ ਮੌਸਮੇ ਬਹਾਰ ਤੇ, ਕਰਨੇ ਦਾ ਤੇਲ ਵੀ ਮਸ਼ਹੂਰ ਹੈ, ਐਡੀ ਖੁਸ਼ਬੂ ਹੁੰਦੀ ਹੈ ਜਿਹਦਾ ਜਹਾਨ ਤੇ ਕੋਈ ਨਹੀਂ। ਤੇ ਉਹ ਸਾਡੇ ਮੁਆਸ਼ਰੇ ਨੇ ਨਿੱਕੀਆਂ ਨਿੱਕੀਆਂ ਗੱਲਾਂ ਦੀ ਜਿਸਲੇ ਤਸ਼ਰੀਹ ਕੀਤੀ ਹੈ ਨਾ ਜੀ, ਤੇ ਉਹਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਦਿਸਦੀ ਤੇ ਦੱਸ ਦਿੱਤੀਆਂ ਵੀ ਕਿਸ ਤਰ੍ਹਾਂ ਕਰਨਾ। ਤੇ ਉਹ ਜਨਾਨੀਆਂ ਜਿਲੇ ਲੜਨਾ ਤੇ ਉਹਨਾਂ ਆਖਣਾ ਨੀ ਮਾਈ ਕੋਕਾਂ ਮਿਹਣੇ ਆਪਣੇ ਤੇ ਦੇਵੇਂ ਲੋਕਾਂ, ਹੈਂਜੀ ਉੱਤੋਂ ਪਈਆਂ ਤਕਾਲਾਂ ਤੇ ਕੁਚੱਜੀ ਮਾਰੇ ਛਾਲਾਂ, ਬੂਹੇ ਆਈ ਜੰਜ ਤੇ ਵਿੰਨੋ ਕੁੜੀ ਦੇ ਕੰਨ। ਇਸ ਕਲਚਰ ਦੀਆਂ ਇਹ ਤਾਰੀਫਾਂ ਨੇ ਦੂਜੇ ਦੀ ਭੈਣ ਨੂੰ ਭੈਣ ਆ ਕੇ ਜਾਨ ਦੇ ਦੇਣੀ, ਇਹ ਸਦਾ ਤੋਂ ਇਹਦੀ ਤਾਰੀਫ ਰਹੀ ਹੈਂਜੀ। ਇਸ ਕਰਕੇ ਇਹ ਜ਼ਿੰਦਗੀ ਦੀਆਂ ਜਿੰਨੇ ਸਾਡੇ ਅਖਾਣ ਬਣੇ ਨੇ, ਜਾਂ ਅੰਦਰ ਦੀਆਂ ਗੱਲਾਂ ਜਾਂ ਬਾਹਰ ਦੀਆਂ ਗੱਲਾਂ, ਉਹਦੇ ਵਿੱਚ ਕਿਸੇ ਦੀ ਦੂਜੇ ਦੀ ਬਿਹਤਰੀ ਦੀ ਸੋਚ ਹਮੇਸ਼ਾ ਸ਼ਾਮਿਲ ਰਹੀ
ਜੀ। ਸਾਡੇ ਪੰਜਾਬੀ ਦੇ ਅਖਾਣ ਵੇਖ ਲਓ ਤੁਸੀਂ, ਪੰਜਾਬੀ ਦੇ ਕਵਿਤ ਵੇਖ ਲਵੋ, ਦੋੜੇ ਵੇਖ ਲਵੋ ਤੁਸੀਂ, ਕਾਫੀਆਂ ਵੇਖ, ਕੋਈ ਚੀਜ਼ ਦੇ ਲਓ, ਕੋਈ ਗਲਤ ਤੁਹਾਨੂੰ ਐਸੀ ਸਾਡਾ ਸੂਫੀਆਨਾ ਕਲਾਮ ਦੇ ਲਓ, ਉਹਦੇ ਵਿੱਚ ਕੋਈ ਗੱਲ ਐਸੀ ਵੱਖਰੀ ਨਜ਼ਰ ਆਵੇ ਜਿਹਦੇ ਵਿੱਚ ਕੁਝ ਨਹੀਂ ਗਾ
ਜੀ। ਐਵੇਂ ਉਵੇਂ ਤੁਹਾਨੂੰ ਮਾਈਏ ਦਾ ਇੱਕ ਬੋਲ ਮੈਨੂੰ ਯਾਦ ਆ ਗਿਆ,
ਸੁਣਾਓ
ਕਿ ਜਿਲੇ ਜੁਲਾਈ ਤਾਣੀ ਤਣਦੀ ਹੈ ਨਾ, ਤੇ ਉਹ ਇੰਜ ਤਾਣੀ ਦੇ ਚਾਰ ਚਫੇਰੇ ਉਹਦੇ ਆਪਣਾ ਮਾਰਦੀ ਆ, ਕੁਛ ਜੀ ਕੁਛ ਜਿਲੇ ਮਾਰਦੀ ਆ, ਉਹਦੇ ਤੇ ਇੱਕ ਮਾਈਏ ਦਾ ਬੋਲ ਸਾਡਾ ਵਾਗੀ ਕੀ ਆਉਂਦਾ, ਤਾਣੀ ਤਣੀ ਹੋਈ ਏ, ਇਸੇ ਤਰ੍ਹਾਂ ਇਨਸਾਨ ਦੀ ਸਾਂਸ ਚੱਲਦੀ ਆ,
ਠੀਕ ਹੈ,
ਜਿਸ ਤਰ੍ਹਾਂ ਤਾਣੀ ਚੱਲਦੀ ਆ,
ਠੀਕ ਹੈ,
ਤਾਣੀ ਤਣੀ ਹੋਈ ਏ, ਯਾਰੀ ਨਾ ਤੋੜ ਮਾਈਆ ਵਾ ਵਾ ਰੌਣਕ ਬਣੀ, ਹੈਂਜੀ ਜ਼ਿੰਦਗੀ ਦੀ ਰੌਣਕ ਇਹ ਸਾਹ ਨਾਲ ਆ,
ਸਾਹ ਨਾਲ ਜੀ,
ਰੂਹ ਦਾ ਤੇ ਬੁੱਤ ਦਾ ਜਿਹੜਾ ਰਿਸ਼ਤਾ ਹੈ ਸਾਂਸ ਨਾਲ ਆ, ਜਿੱਥੇ ਆਦਮ ਇਹਦਾ ਨਾਂ ਹੀ ਆਦਮ ਹੈ ਨਾ ਕਿ ਇਹਦਾ ਦਮ ਆਉਂਦਾ ਰਹੇ,
ਜੇ ਦਮ ਨਾ ਤੇ ਗੱਲ ਹੀ ਮੁੱਕ ਗਈ,
ਦਮ ਹੋ ਗਿਆ ਵੈਸੇ,
ਜੇ ਦਮ ਹੋ ਗਿਆ,
ਅੰਸ ਮੈਨੇ ਹੁੰਦਾ ਨਾ ਪਿਆਰ, ਉਸ ਅੰਸ ਤੋਂ ਇਨਸਾਨ ਬਣਿਆ, ਹੈਂਜੀ
ਜੀ,
ਤੇ ਵਰਨਾ ਤੇ ਅਗਰ ਕਿਸੇ ਨੂੰ ਪਿਆਰ ਨਹੀਂ ਕਰਦਾ ਤੇ ਫਿਰ ਇਨਸਾਨ ਕਾਹਦਾ,
ਹਾਂਜੀ ਬਿਲਕੁਲ ਠੀਕ ਹੈ।
ਇਹ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਇੱਕ ਰਿਆਸਤ ਹੈ ਵੱਡੀ, ਉੱਥੇ ਇੱਕ ਬਿਲਡਿੰਗ ਸੀ ਕੋਈ 34-35 ਮੰਜ਼ਿਲ ਦੀ, ਉੱਥੇ ਕੋਈ ਇੱਥੋਂ ਬੰਦੇ 5-4 ਗਏ ਸਾਡੇ ਪੰਜਾਬੀ, ਕੋਈ ਇੱਧਰ ਦੇ ਚੜ੍ਹਦੇ ਪੰਜਾਬ ਦੇ, ਕੋਈ ਲਹਿੰਦੇ ਦੇ, ਕੋਈ ਸਿੱਖ, ਕੋਈ ਮੁਸਲਮਾਨ, ਉਹ ਗਏ ਅਤੇ ਉਹ ਕਿਤੇ ਵਿਚਾਰੇ ਗਏ ਜਿਹੜੇ ਬਿਲਡਿੰਗ 'ਚ 28 ਮੰਜ਼ਿਲ 'ਤੇ ਜੋ ਜਾਣਾ ਅਤੇ ਉਹਨਾਂ ਦੀ ਲਿਫਟ ਖਰਾਬ ਹੋ ਗਈ।
ਅੱਛਾ
ਉਹਨਾਂ ਆਖਿਆ ਕੀ ਕਰੀਏ, 28 ਮੰਜ਼ਿਲਾਂ ਚੜ੍ਹ ਕੇ ਜਾਣੀ, ਉਹ 5-7 ਬੰਦੇ ਸੀ, ਉਹਨਾਂ ਆਖਿਆ ਇਹਦਾ ਇਹ ਤਰੀਕਾ ਹੀ ਆ ਕਿ ਇੱਕ ਇੱਕ ਮੰਜ਼ਿਲ ਦੇ ਵਿੱਚ ਇੱਕ ਇੱਕ ਜਣਾ ਇੱਕ ਇੱਕ ਲਤੀਫਾ ਸੁਣਾਉਂਦੇ 'ਚੋ ਅਤੇ ਗੱਲੀ ਬਾਤੀ ਲੱਗੇ ਪਹੁੰਚ ਜਾ।
ਠੀਕ ਹੈ,
ਉਹ ਥੱਲੇ ਪਹਿਲਾਂ ਉਹ ਹਰ ਬਿਲਡਿੰਗ ਦੇ ਵਿੱਚ ਜੇ ਦੇ ਜਾਈਏ ਨਾ ਲੰਡਨ ਜਾਂ ਅਮੈਰੀਕਾ 'ਚ, ਹਰ ਬਿਲਡਿੰਗ ਦੇ ਥੱਲੇ ਥੋੜ੍ਹਾ ਜਿਹਾ ਉਹਨਾਂ ਦੇ ਰਿਫਰੈਸ਼ਮੈਂਟ ਜੀ ਬਣਾਇਆ ਹੁੰਦਾ, ਇੱਕ ਹੋਟਲ ਜਿਹਾ, ਉੱਥੋਂ ਖਾਣ ਪੀਣ ਤੋਂ ਬਾਅਦ ਫਿਰ ਬੰਦੇ ਜਾਂਦੇ ਜਾਂ ਆਉਂਦੇ ਜਾਂ ਜਾਂਦੇ। ਉੱਥੋਂ ਉਹਨਾਂ ਕਿਹਾ ਯਾਰ ਬਹਿ ਕੇ ਚਾਹ ਦਾ ਘੁੱਟ ਪੀ ਲੈਂਦੇ ਤੇ ਫਿਰ ਚੱਲਣੇ,
ਤਾਜ਼ਾ ਦਮ ਹੋ ਕੇ ਚੱਲੀਦਾ,
ਤੇਰੇ ਪੁੱਤਰ ਜੀ ਬਿਲਕੁਲ ਜੀ ਹੁੱਕਾ ਹੁੰਦਾ ਲੈ ਤਾਜ਼ਾ।
ਅੱਛਾ
ਅੱਛਾ, ਉਹ ਜੇ ਤੁਰ ਪਏ ਤੇ ਉਹ ਇੱਕ ਮੰਜ਼ਿਲ 'ਤੇ ਮਾਝੇ ਨੇ ਸੁਣਾਇਆ ਲਤੀਫਾ, ਦੂਜੇ 'ਤੇ ਸੁੰਦਰ ਨੇ ਸੁਣਾਇਆ, ਫਿਰ ਜਾਗਰ ਸਿੰਘ ਨੇ ਸੁਣਾਇਆ। ਉਹ ਜਿਹੜਾ ਬੰਦਾ ਸੀ ਨਾ ਕੁੰਜੀ ਬਰਦਾਰ, ਉਹਨੂੰ ਕਹਿਣ ਲੱਗੇ ਵੀ ਤੂੰ ਵੀ ਸੁਣਾ ਕੋਈ ਆਪਣੀ ਗੱਲਬਾਤ। ਉਹਨੇ ਆਖਿਆ ਯਾਰ ਗੱਲ ਮੇਰੀ ਬੜੀ ਦਰਦਨਾਕ ਆ। ਉਹਨੇ ਆਖਿਆ ਤੂੰ ਦਰਦਨਾਕ ਹੋਵੇਗੀ ਪਰ ਸੁਣਾ ਲੈਣਾ, ਇੱਡਾ ਕੀ ਹੋਇਆ। ਕਹਿਣ ਲੱਗਾ ਨਹੀਂ 18ਵੀਂ 20ਵੀਂ ਮੰਜ਼ਿਲ 'ਤੇ ਚੱਲ ਕੇ ਸੁਣਾਵਾਂਗੇ, 8ਵੀਂ 9ਵੀਂ 'ਤੇ ਜਾ ਰਿਹਾ ਸੀ। ਜਿਸਲੇ 20-20 ਮੰਜ਼ਿਲ ਤੇ ਪਹੁੰਚ ਗਿਆ ਉਹਨੇ ਆਖਿਆ ਮਰ ਜਾ ਹੁਣ ਤੇ ਸੁਣਾ ਲੈ ਸਟੋਰੀ, ਸਟੋਰੀ ਦਾ ਮਫਲਰ ਬਣਾਉਣਾ ਹੀ ਕੋਈ ਸਾਨੂੰ ਵੀ ਪਤਾ ਲੱਗੇ। ਅੱਛਾ ਉੱਥੇ ਜਾ ਕੇ ਕਹਿ ਲੈਂਗਾ ਯਾਰ ਮੇਰੀ ਕਹਾਣੀ ਬੜੀ ਦਰਦਨਾਕ ਆ। ਉਹਨੇ ਆਖਿਆ ਫਿਰ ਵੀ ਕੀ ਆ? ਕਹਿ ਲੈਂਗਾ ਕੁੰਜੀ ਥੱਲੇ ਹੋਟਲ 'ਚ ਰਹਿ ਗਈ। ਉਹਨੇ ਆਖਿਆ ਲੱਖ ਲਾਨਤ ਤੇਰੀ ਦਰਦਨਾਕ ਸਟੋਰੀ ਦਾ, ਭਾਈ ਤੂੰ ਸਾਰੇ ਟੱਬਰ ਨੂੰ ਜੋ ਲੈ ਗਿਆ ਇਹਦੀ ਮੰਜ਼ਿਲ 'ਤੇ, ਤੂੰ ਉਰੇ ਹੀ ਸਾਨੂੰ ਦੱਸ ਦਿੰਦਾ ਵੀ ਗੱਲ ਕੀ ਆ। ਇੱਕ ਬੰਦਾ ਸੀ ਕਬਰਸਤਾਨ ਗਏ ਤੇ ਕਬਰ ਤੇ ਵਾਹ ਵੈਣ ਪਿਆ ਪਾਵੇ ਤੇ ਰੋਵੇ,
ਰੌਲਾ ਪਾਇਆ ਉਹਨੇ,
ਆਹ ਰੋਵੇ ਵਿਚਾਰਾ,
ਲੋਕਾਂ ਨੂੰ ਇਕੱਠਿਆਂ ਕੀਤਾ।
ਹਾਂ ਉਹ ਲੋਕੀ ਰਾਹੀ ਡੰਗਦੇ ਲੁੰਗਦੇ ਵੀ ਬੜੇ ਦਰਦ ਨਾਲ ਰੋ ਰਿਹਾ, ਹਮਦਰਦੀ ਦੇ ਤੌਰ ਤੇ
ਕੀ ਬਣੀਆਂ
ਨੇ। ਉਹਨਾਂ ਕਿਹਾ ਤੇਰੇ ਵਾਲਦ ਸਾਹਿਬ ਦੀ ਕਬਰ ਆ? ਨਹੀਂ, ਅਗਰ ਤੇਰੇ ਘਰ ਦੀ ਦੀ ਆਖਣਗਾ? ਨਹੀਂ, ਹੋਰ ਕਿਸੇ ਭਰਾ ਭਾਈ ਅਜ਼ੀਜ਼ ਦੀ ਕਿਸੇ ਦੀ? ਐਡੇ ਦਰਦ ਨਾਲ ਕਰੋਨਾ ਕਹਿਣਗਾ? ਨਹੀਂ ਯਾਰ, ਇਹ ਮੈਂ ਜਿਹੜੀ ਹੁਣ ਜਨਾਨੀ ਕੀਤੀ ਉਹਦੇ ਪਹਿਲੇ ਖਾਣ ਦੀ ਆ, ਅਤੇ ਆਖ ਲੈਗਾ ਤੂੰ ਕਰੋਣ ਡਿਆ? ਮੈਂ ਕਿਹਾ ਉਹਦੀ ਜਾਨ ਨੂੰ ਰੋਨਾ ਵੀ ਜਾਂਦਾ ਮੈਨੂੰ ਕੀ ਵਕਤ ਪਾ ਗਿਆ। ਨਿੱਕੀ ਜੀ ਹੁੰਦੀ ਹੈ ਗੱਲ।
ਹਾਂਜੀ,
ਤੇ
ਉਹਦੇ 'ਚ 100 ਸਬਕ ਹੁੰਦਾ ਜੀ,
100 ਗੱਲ ਹੁੰਦੀ। ਮੈਂ ਇੱਥੇ ਕੁਝਨਾਲੇ ਚੱਲਿਆ ਅਤੇ ਉਦੋਂ ਇਹ ਬੱਸਾਂ ਦਾ ਅੱਡਾ ਸ਼ਹਿਰ ਦੇ ਵਿੱਚ ਹੀ ਹੁੰਦਾ ਸੀ।
ਜੀ ਜੀ,
ਇੱਥੋਂ ਚੜ੍ਹੇ ਅਤੇ ਜਿਸਲੇ ਉਹ ਸੀਟਾਂ ਸਨ ਨਿੱਕੀਆਂ ਨਿੱਕੀਆਂ, ਬੜਾ ਜੋ ਡੱਬੇ 'ਚ ਬੂਟ ਪਾਏ ਹੁੰਦੇ ਨੇ, ਇੱਕ ਤਾਂ ਮੂੰਹ ਐਨ ਹੁੰਦਾ, ਪਹਿਲਾਂ ਹੋਰ ਸਨ ਪੁਰਾਣੀਆਂ ਬੱਸਾਂ,
ਹੁਣ ਵੀ ਕੋਈ ਐਡੀਆਂ ਖੁੱਲ੍ਹੀਆਂ ਨਹੀਂ ਹੋਈਆਂ। ਬਹਰਹਾਲ ਉਸ ਤੋਂ
ਬਹਰਹਾਲ ਜੀ ਫਿਰ ਵੀ ਬੰਦੇ ਮਤਲਬ ਆ ਮਰਨ ਲੱਗੇ ਤਾਂ ਨਹੀਂ ਨਾ ਹਿੱਲ ਦੇ ਵਿੱਚ, ਐਸੇ ਚੁਣ ਕੇ ਪਾਏ ਹੁੰਦੇ ਨੇ। ਅੱਛਾ ਉੱਥੋਂ ਇੱਕ ਮਾਈ ਬੈਠੀ ਅੰਮਾ ਬੁੱਢੀ ਜੀ, ਅਤੇ ਬੜੀ ਭਾਰਾ ਵਜੂਦ ਉਹਦਾ, ਅਤੇ ਗਰਮੀਆਂ ਦੇ ਦਿਨ, ਅਤੇ ਉੱਤੋਂ ਇਹਨਾਂ ਸਲੋ ਲਾਈਟ ਦੇ ਸ਼ੀਸ਼ੇ ਲਾਇਓ, ਸਗੋਂ ਸੂਰਜ ਪੈਂਦਾ ਰੰਗ ਬਿਰੰਗੇ। ਉਹ ਜਿਸਲੇ ਘੜੀ ਕੋ ਹੋਏ ਅਤੇ ਮੈਂ ਜਿਹੜੇ ਮਾਈ ਆ ਕੇ ਬੈਠੀ ਹੈ, ਅਤੇ ਮੈਂ ਤਾਂ ਇੱਕ ਤਰ੍ਹਾਂ ਦਾ ਹੇਠਾਂ ਮਾਂ ਜੀ ਬੜੇ ਆਦਮ ਦਾ, ਮੈਂ ਨਾਲ ਇਕੱਠਾ ਹੋ ਗਿਆ। ਫਿਰ ਵੀ ਉਹ ਮਾਈ ਦੇ ਬਹਿਣ ਲਓ ਘੜੀ ਕੋ ਹੋਵੇ, ਮੈਨੂੰ ਆਖੇ ਵੀ ਪੁੱਤਰ ਵਾ ਛੱਡ। ਮੈਂ ਬੀਬੀ ਜਿਹੜੀ ਸ਼ੀਸ਼ੇ 'ਚੋਂ ਆਉਂਦੀ ਹੈ ਉਹ ਤਾਂ ਆਉਂਦੀ ਹੈ, ਹੋਰ ਮੈਂ ਤੈਨੂੰ ਪੰਪ ਲਵਾ ਦਿਆਂ ਵਾ ਦਾ ਕਿੱਥੋਂ ਲੈ? ਫਿਰ ਮਾਨ ਨਾ ਪਾਓ, ਮੈਂ ਤੈਨੂੰ ਆਖਿਆ ਵਾ ਛੱਡ। ਮੈਂ ਬੇਬੇ ਤੂੰ ਗੁੱਡੀ ਉਡਾਉਣੀ ਹੈ, ਸਾਰਾ ਰਾਹ ਮੈਨੂੰ ਗਾਲਾਂ ਹੀ ਕੱਢਦੀ ਹੈ। ਉਹਨੇ ਕੀਤਾ ਨਾਲ ਇੱਕ ਅਣਜਾਣੀ ਨੂੰ ਵਾ ਲਿਆ ਵਿੱਚ।
ਅੱਛਾ,
ਉਹਦੀ ਹੋਣੀ ਕੋ ਪੋਤਰੀ ਪਾਤਰੀ ਨਿੱਕੀ ਜੀ, ਉਹ ਘੜੀ ਕੋ ਹੋਵੇ ਤੇ ਆਖੇ ਨਹੀਂ ਕੜੀਏ ਤੈਨੂੰ ਆਨੇ ਦਾ ਕੀ ਲੈ ਦਿਆਂ? ਉਹ ਜਿਹੜੇ ਸਿਰ ਮਾੜੇ ਨਾ ਕੁੜੀ ਤੇ ਮੇਰੀ ਪਸਲੀਆਂ 'ਚ ਵੱਜੇ, ਮੈਂ ਆਖਾਂ ਯਾਰ ਲੈ ਇਹਨਾਂ ਦਾ ਖਾਣੀ ਕਦੋਂ ਸੌਦਾ ਹੋਣਾ, ਕੁਝ ਨਾਲੇ ਤੱਕ ਮੈਂ ਬੌਲੀ ਹੋ ਜਾਵਾਂਗਾ। ਉਹ ਫਿਰ ਹੌਲੀ ਹੌਲੀ ਮੈਂ ਅੱਕ ਗਿਆ, ਜਿਹੜੇ ਕੰਮ ਹੋ ਕੀ ਉਰੇ ਹੀ ਸਾ ਨਾ ਕੰਮ ਹੋ ਗਿਆ ਤੋਂ, ਅਤੇ ਮੈਂ ਕਿਹਾ ਅਮਾ ਆਨਾ ਮੇਰੇ ਕੋਲ ਲੱਲਾ, ਉਦੋਂ ਆਨੇ ਦਾ ਮੈਂ ਕਿਹਾ ਆਨਾ ਮੇਰੇ ਕੋਲ ਲੱਲਾ, ਅਤੇ ਆਨਾ ਕੋਲੋਂ ਪਾ ਕੇ ਇਹਨੂੰ ਕੁੜੀ ਨੂੰ ਮੌਤ ਲੈ ਦੇ ਦਵਾਨੀ ਦੀ,
ਮੇਰੇ ਮਗਰੋਂ ਤਾਂ ਲੈ ਜਾ,
ਮੇਰੇ ਮਗਰੋਂ ਤਾਂ ਲੈ ਦੇ। ਮੈਂ ਕਿਹਾ ਜਾਂ ਅੱਗੇ ਮੁਰਮਰੇ ਦਾ ਝਾਵਾਂ ਵਿਕਦਾ, ਉਹ ਮੁਰਮਰਾ ਵੇਚਦੇ, ਮੈਂ ਕਿਹਾ ਉਹ ਇਹਨੂੰ ਆਨੇ ਦਾ ਲੈ ਦੇ। ਉਹ ਉਦੋਂ ਜ਼ਮਾਨੇ ਮਲਿਕ ਸਾਹਿਬ
ਚੰਗੇ ਸਨ
ਅਤੇ ਲੋਕ ਹੱਸਦੇ ਹੁੰਦੇ ਸਨ, ਖੁਸ਼ ਹੁੰਦੇ ਸਨ, ਕੁਆਲੀ ਆਉਣ ਡੇ ਹੀ। ਮੈਂ ਮਦੀਨੇ ਜਾਵਾਂ, ਨਬੀ ਦਾ ਦਰਬਾਰ ਵੇਖਾਂ, ਮਦੀਨੇ ਜਾਵਾਂ, ਮੈਂ ਆਵਾਂ ਅਤੇ ਫਿਰ ਜਾਵਾਂ। ਅੱਛਾ, ਉਹ ਦੂਜਾ ਨਾਲ ਦਾ ਉਹਨੂੰ ਆਉਂਦਾ, ਉਹ ਪਤਾ ਤਾਂ ਕਰ ਲਾ ਕਿਰਾਇਆ ਬੜਾ ਲੱਗਦਾ ਹੀ। ਇੱਕ ਬਾਬਾ ਸੀ ਕੋਲ, ਮੈਂ ਕਿਹਾ ਬਾਬਾ ਤੂੰ ਨਹੀਂ ਜਾਣਾ? ਕਹਿੰਦਾ ਨਹੀਂ ਹਜ਼ੂਰ, ਮੈਂ ਕਿਤੇ ਨਹੀਂ ਜਾਣਾ, ਮੈਂ ਤਾਂ ਇਹਨਾਂ ਨੂੰ ਚੜਾਉਣ ਆਇਆ ਜੀ। ਸਿਆਣਿਆਂ ਕਿਹਾ ਲੱਖ ਮਰੇ ਪਰ ਲੱਖ ਪਾਲ ਨਾ ਮਰੇ। ਇੱਕ ਬੋਹੜ ਉੱਠਿਆ, ਤੁਸੀਂ ਬਹਿੰਦੇ ਹੋ, ਤੁਸੀਂ ਉਹਦੀ ਛਾਂ ਮਾਣਦੇ ਹੋ, ਇਹ ਤੁਹਾਨੂੰ ਕਿਸ ਤਰ੍ਹਾਂ ਬਰਦਾਸ਼ਤ ਹੋਵੇਗਾ ਕਿ ਤੁਸੀਂ ਬੋਹੜ ਹੀ ਵੱਢ ਸੁੱਟੋ? ਬੋਹੜ ਦੇ ਹੇਠਾਂ ਬਹਿਣ ਵਾਲਾ ਕਿੱਦਾਂ ਮਰ ਜਾਏ ਨਾ, ਕੋਈ ਨਹੀਂ ਹੁੰਦਾ ਹੈ ਜੀ। ਲੇਕਿਨ ਜਿਹੜਾ ਬੋਹੜ ਜਿਸਲੇ ਡਿੱਗ ਪਿਆ ਤੇ ਉਹ ਤੇ 100 ਬੰਦਾ ਨੰਗਾ ਹੋ ਗਿਆ ਨਾ।
ਬਿਲਕੁਲ ਠੀਕ,
ਵੇਖੋ ਨਾ ਇੱਕ ਮੈਂ ਸੀ,
ਹਕੂਕ ਦੀ ਗੱਲ ਕਰੀ ਜਾਓ,
ਡੰਗਰ ਦੀ ਗੱਲ ਸੀ। ਇਹ ਪੱਠੇ ਲਿਆਵਾਂ ਹਿੱਲਿਆ, ਅਖੇ ਦਾਣਾ ਲਿਆਵਾਂ ਅਖੇ ਲਿਆ, ਅਖੇ ਭਾਂਡਾ ਲਿਆਵਾਂ ਅਖੇ ਨਾ, ਇਹ ਤੇ ਗੱਲ ਨਾ ਬਣੀ,
ਗੱਲ ਨਾ ਬਣੀ।
ਗੱਲ ਤੇ ਤਾਂ ਹੀ ਬਣਦੀ ਆ ਜੇ ਸਾਰਾ ਟੱਬਰ ਰਲ ਕੇ ਕੰਮ ਕਰੀਏ। ਇੱਕ ਮਿੰਟ ਵਾਸਤੇ ਤੁਹਾਡੀਆਂ 10 ਉਂਗਲੀਆਂ ਨੇ, ਬੜੇ ਭਰਮ ਹੁੰਦੇ ਘਰੀ ਵਸਦਿਆਂ ਦੇ, ਬੜੇ ਦਬਦਬੇ ਚੱਲਦੇ ਆ ਨਾਵਾਂ ਦੇ, ਇਹ ਜਿੰਨਾ ਚਿਰ ਤੁਹਾਡੀ ਮੁੱਠ ਮੂਠੀ ਰਹੀ ਨਾ ਤੁਹਾਡਾ ਬੜਾ ਭਰਮ
ਹੈ। ਬਿਲਕੁਲ, ਜਿਸਲੇ ਖੁੱਲ ਗਈ ਤੇ ਕੱਲੀ ਕੱਲੀ ਉਂਗਲੀ, ਦੇਖੋ ਜੀ ਬਾਗ ਹੋਵੇ ਤੇ ਉਹਦੇ ਚ ਹੁੰਦਾ ਹੈ ਨਿਜ਼ਾਮਦੀਨ ਜੀ ਮਾਲੀ
ਜੀ,
ਉਹਦੀ ਰਾਖੀ ਕਰਦਾ,
ਠੀਕ ਹੈ,
ਉੱਥੋਂ ਕੋਈ ਬੰਦਾ ਦਰਖਤ ਵੱਢ ਨਹੀਂ ਸਕਦਾ
ਨਾ,
ਤੇ ਕੱਲਾ ਰੱਖੋ ਜਿਹੜੇ ਮਰਜ਼ੀ ਜਾ ਕੇ ਵੱਢ ਕੇ ਲੱਦ ਕੇ ਲਾਇਓ
ਜੀ। ਆ ਉਹ ਜੀ ਜਿਸਲੇ ਮਸਲ ਨੂੰ ਤੁਰੇ ਜਾਂਦੇ ਆ ਫਲ ਜੀ, ਜਿਸਲੇ ਦਰਖਤ ਸੁੱਟਦਾ ਤੇ ਆਪਣੇ ਪੈਰਾਂ ਤੇ ਸੁੱਟਦਾ
ਜੀ,
ਔਰ ਦਰਖਤ ਦੀ ਪਛਾਣ ਹੁੰਦੀ ਹੈ ਫਲ ਤੋਂ ਅਤੇ ਆਦਮੀ ਦੀ ਪਛਾਣ ਹੁੰਦੀ ਹੈ ਦੋਸਤਾਂ ਤੋਂ।
ਬਿਲਕੁਲ ਠੀਕ,
ਡਿੱਗਾ ਫਲ ਤੁਸੀਂ ਜਾਣਾ ਚੁੱਕ ਵੀ ਲਵੇ ਤਾਂ ਕੋਈ ਨਹੀਂ ਆਉਂਦਾ, ਜਿਸ ਲਈ ਤੁਸੀਂ ਇੱਟ ਮਾਰ ਕੇ ਉੱਤੋਂ ਤੋੜੋ ਕੋਈ ਰਾਖਾ ਤੁਹਾਡੇ ਮਗਰ ਪੈ ਜਾਏ।
ਬਿਲਕੁਲ ਠੀਕ,
ਅਤੇ ਜੇ ਤੁਸੀਂ ਇਸ ਮੁਆਸ਼ਰੇ ਨੂੰ ਇਹ ਸੋਚੀ ਰੱਖੋ ਕਿ ਮੇਰੀ ਜ਼ਿੰਮੇਦਾਰੀ ਕੀ ਆ, ਤਾਂ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਗਲਤ ਕਰਨ ਡਏ ਹੋ
ਕਿ ਸਹੀ ਕਰਨ ਡਏ,
ਕਿ ਸਹੀ ਕਰਨ ਡਏ।
ਹਾਂਜੀ,
ਤੁਹਾਡਾ ਤਾਂ ਇੱਥੋਂ ਤੱਕ ਆਉਂਦਾ ਹੈ ਬੱਦਲ ਚੜ੍ਹੇ ਟਿੱਲਿਓ ਅਤੇ ਬਲਦ ਨਾ ਖੋਲਣ ਦੇਵੇ ਕਿੱਲਿਓ। ਸਾਡੇ ਜ਼ਿੰਮੇਦਾਰ ਇੰਨੇ ਸਿਆਣੇ ਹੁੰਦੇ ਨੇ ਕਿ ਇੱਲਾਂ ਆਸਮਾਨ 'ਤੇ ਪਾਉਣ, ਉੱਤੇ ਗਰਦੋ ਗੁਬਾਰ ਚੜਿਆ ਹੋਵੇ, ਮੀਂਹ ਪਿੰਡ ਨੂੰ ਆਉਣ ਲੱਗਿਆਂ ਭੂਤਣ ਤੇ ਮੀਂਹ ਜ਼ਰੂਰ ਪੈਂਦਾ
ਜੇ ਨਿਸ਼ਾਨੀ ਹੈ ਸਾਡੀ
ਨਿਸ਼ਾਨੀ ਹੈ।
ਅੱਜ ਵੀ ਇਹੋ ਸੂਰਤ ਹਾਲ
ਸਾਡੇ ਮੁਆਸ਼ਰੇ 'ਚ, ਬਹੁਤ ਬੜਾ ਇਤਰਾਮ ਹੈ ਧੀ ਦਾ, ਬੜਾ ਇਹਦਾ ਜਿਹੜਾ ਤਸੱਵਰ ਹੈ ਨਾ ਜੀ ਧੀ ਦਾ। ਇੱਕ ਤਾਂ ਪੀਰ ਬਾਦਸ਼ਾਹ ਸਾਹਿਬ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਚਿੜੀਆਂ ਉੱਡੀਆਂ ਅਤੇ ਕੁੜੀਆਂ ਗਈਆਂ ਸਹੁਰੇ, ਮੁੜ ਕਿਸਮਤ ਨਾਲ ਆਵਣ ਘੁੱਲ ਮਹਿੰਦੀ ਹੈ। ਚਿੜੀ ਅਤੇ ਕੁੜੀ ਇਹਨੂੰ ਦੋਵਾਂ ਨੂੰ ਇੱਕ ਬਰਾਬਰ ਇਸ ਕਰਕੇ ਰੱਖਿਆ ਗਿਆ ਕਿ ਚਿੜੀ ਸਭ ਤੋਂ ਗਰੀਬ ਜਾਨਵਰ ਹੁੰਦਾ, ਜਿਸ ਲਈ ਆਲ੍ਹਣੇ ਝੂਡੇ, ਜਿਹੜਾ ਜਾਨਵਰ ਇਹਨੂੰ ਅੱਗੋਂ ਮਿਲੇਗਾ ਇਹਦੇ ਨਾਲ ਤਗੜਾ ਹੋਵੇਗਾ।
ਠੀਕ ਹੈ,
ਅਤੇ ਹੀਰ 'ਚ ਲਿਖਦੇ ਨੇ ਚਿੜੀਆਂ ਉੱਡੀਆਂ ਅਤੇ ਕੁੜੀਆਂ ਗਈਆਂ ਸਹੁਰੇ, ਮੁੜ ਕਿਸਮਤ ਨਾਲ ਆਵਣ ਘੁੱਲ ਮਹਿੰਦੀਏ ਨੀ, ਆਈਆਂ ਸੱਠ ਸਹੇਲੀਆਂ ਅਸੀਂ ਰਲ ਕੇ ਤੈਨੂੰ ਰੰਗ ਲਾਈਏ ਘੁੱਲ ਮਹਿੰਦੀਏ ਨੀ। ਇੱਕ ਤਾਂ ਮੈਨੂੰ ਸ਼ੇਰ ਯਾਦ ਆਇਆ, ਉਹਦੇ ਵਿੱਚ ਵੇਖੋ ਯਾਨੀ ਜ਼ਿੰਦਗੀ ਦੇ ਆਖਰਤ ਦੀ ਸਫ਼ਰ ਦੀ ਤਸਵੀਰ ਕਿੰਨੀ ਵਾਰਸ਼ਾਹ ਸਾਹਿਬ ਨੇ ਖਿੱਚੀ ਆ। ਆਪ ਫਰਮਾਉਂਦੇ ਨੇ, ਡੋਲੀ ਵਿੱਚ ਮਸੀਤ ਜਾ ਰੱਖੀ ਉਹਨੇ, ਮੁੱਲਾਂ ਸੱਦ ਕੇ ਸਫ਼ਾਂ ਖਿਲਾ ਰਹੀਆਂ ਨੇ। ਯਾਨੀ ਕਿੱਡਾ ਅਸਲੀ ਉਹਦੀ ਡੋਲੀ ਕਿੱਧਰ ਜਾ ਰਹੀ ਹੈ, ਡੋਲੀ ਵਿੱਚ ਮਸੀਤ ਜਾ ਰੱਖੀ ਉਹਨੇ, ਮੁੱਲਾਂ ਸੱਦ ਕੇ ਸਫ਼ਾਂ ਖਿਲਾ ਰਹੀਆਂ ਨੀ, ਬਾਪ ਹੀਰ ਦਾ ਕਬਰ ਦੇ ਕੋਲ ਬੈਠਾ ਲੋਹਤ ਵੇਖ ਕੇ ਤੇ ਚੀਕਾਂ ਮਾਰਿਆ ਨੀ, ਧੀਏ ਵੇਖ ਲੈ ਨੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ।
ਵਾਹ
ਹੈ ਜੀ, ਮੁਆਸ਼ਰੇ 'ਚ ਡੰਮ ਉਦੋਂ ਪੈਦਾ ਹੁੰਦਾ ਜਦੋਂ ਤੁਸੀਂ ਇਸ ਗੱਲ 'ਤੇ ਯਕੀਨ ਕਰ ਲਓ ਕਿ ਮੈਂ ਮਰ ਜਾਣਾ ਔਰ ਇਸ ਜਹਾਨ ਤੋਂ ਮੈਂ ਚੱਲਿਆ ਜਾਣਾ, ਪਿੱਛੇ ਰਹਿ ਜਾਣੀਆਂ ਨੇ ਮੇਰੀਆਂ ਗੱਲਾਂ।
ਜ਼ਿੰਦਗੀ ਸਾਡੀ ਇੰਨੀ ਮੁਖਤਸਰ ਹੈ ਨਿਜ਼ਾਮਦੀਨ ਜੀ,
ਜੀ ਹਾਂ,
ਵੀ ਆਏ ਹੋਈ ਅਜ਼ਾਂ
ਜੀ,
ਗਏ ਹੋਈ ਨਮਾਜ਼, ਇਸ ਅਰਸਾ ਏ ਕਲੀਲ ਮੈਂ ਕਿਆ ਕੁਛ ਨਹੀਂ ਕੀਆ।